ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰਿਸ਼ਟ ਨਜਾਣ ਕੋ ਸ੍ਰਿਸ਼ਟਾ ਕਰ ਹਰ ਸਾਲ ਆਰੰਭਤਾ ਵੇਲੇ ਉਸ ਗੁਰਮੁਖ ਰੂਹ ਦਾ ਜ਼ਰੂਰ ਜ਼ਿਕਰ ਕਰਦਾ ਹੈ ਜਿਨ੍ਹਾਂ ਨੇ 3 ਦਹਾਕਿਆਂ ਤੋਂ ਜ਼ਿਆਦਾ ਸਮਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਇਸ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਕੀਤੀ गुरपुर वासी अति सम्मान योग ज्ञानी संत सिंह जी मस्की, सतगुरु गुरु रामदास महाराज जी का पुरब आ रहा है, जो प्रबंधक वीरां वालों सदा पत्र दास नूं मिलिया, सन्मान योग सिंह साहब ज्ञानी जगतार सिंह जी मुख ग्रंथी श्री दरबार साहब के कुछ दिन आप संगत की हाजरी हर साल की तरह गुरु रामदास जी की असीस लैण वास्ते करनी है। अज जो अमृत हुक्मनामा सतगुरु गुरु रामदास जी के दर घर तो सानू बख्शिश होया, गुरु नानक साहिब महाराज जी की मुबारक रसना तो उचारण की हुई बाणी, ओंकार की बाणी जिसनू हजूर ने राम कली दखनी विच उचारण किया, जो साढ़े आम बोलचाल विच पुरातन समय तो प्रचलित भी है कि दखनी ओंकार। इस अमृत बाणी के अखीर वाले पंज पदे उन्हां दी विचार आपां ने अज करनी है। आप जितनी संगत गुरुद्वारा मंजी साहिब विखे सुभायमान हो जां देश प्रदेश जिथे किथे भी आप जी बैठे हजूर दे इस पावन पवित्र दरबार विचों रोजाना विचार सरवण करदे हो, असीस बख्शो। सतगुरु गुरु रामदास जी महाराज आप रहमत करके हिरदे दी शुद्ध भावना बख्श के, एकाग्रता बख्श के और भय भावनी विच रख के इन्हां दिनां विच सतगुरु आप ही विच वरत के विचार करा लैणे। करो कृपा साध संगत जी, प्यार अदब सहित असीस बख्श दे होए उचारण करो जी सतनाम श्री वाहे गुरु जी, फिर उचारण करो जी सतनाम श्री वाहे गुरु जी, सतनाम श्री वाहे गुरु साहिब जी, श्रेष्ठ न जाना कोई। सतगुरु जी दे अज इस दरबार दी मर्यादा अनुसार जे लंबेरी बाणी विच हुक्म आउंदा है ते उस दिया पंज पदियां दा पाठ कीता जांदा है। जो सतगुरां ने अज हुक्म दी दात बख्शी, राग राम कली दखनी है, जिसनूं जिस बाणी नूं आपां ओंकार कहिंदे हां, मैं फिर अर्ज कीती दखनी ओंकार प्रचलित है। उंज सतगुरां दी बाणी विच बडहंस नाल भी दखनी आया, बिलावल नाल भी दखनी आया, गौड़ी राग विच भी दखनी आया है। इत्थे सतगुरां ने बख्शिश कीती इह लंबेरी बाणी जिस विच पांडे नूं संबोधन कीता गया है। भावां कि इस बाणी दी उथानका दे संबंध विच इतिहासकारां दे अपने वक्रे वक्रे विचार ने, पर आपां शब्द दे भाव नूं लैणा है। कोई सज्जनां दा इह विचार है और अस्थान भी है कि नर्मदा दे किनारे जो ओंकारेश्वर दा मंदिर है, उस अस्थान ते पांडे दे नाल ए गोष्ट ए विचार हुई है। उत्थे ਅਸਲ 'ਚ ਭਾਰਤ ਵਿੱਚ ਜਿਹੜੇ 12 ਸ਼ਿਵਲਿੰਗਮ ਨੇ ਉਹਨਾਂ ਵਿੱਚੋਂ ਇੱਕ ਸ਼ਿਵਲਿੰਗਮ ਓਂਕਾਰੇਸ਼ਵਰ ਵੀ ਹੈ ਤਾਂ ਉਹ ਮੂਰਤੀ ਸ਼ਿਵਲਿੰਗ ਹੀ। ਉੱਥੇ ਸਤਿਗੁਰਾਂ ਦੀ ਸਮਤ ਬਖਸ਼ੀ ਹੈ ਕਿ ਓਂਕਾਰ ਕੌਣ ਹੈ, ਉਸਨੂੰ ਤੁਸੀਂ ਪੱਥਰ ਵਿੱਚ ਜਾਂ ਇੱਕ ਦੂਰ ਦੇਵ ਰੂਪ ਵਿੱਚ ਨਹੀਂ ਕਹਿ ਸਕਦੇ। ਉੱਥੇ ਸਤਿਗੁਰਾਂ ਨੇ ਓਂਕਾਰ ਦੀ ਆਰੰਭਤਾ ਕਰਦਿਆਂ ਇਹ ਬਖਸ਼ਿਸ਼ ਕੀਤੀ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਜੁਗ ਭੈ, ਓਂਕਾਰ ਬੇਦ ਨਿਰਲੈ। ਇਸ ਦਾ ਸਿੱਧਾ ਅਰਥ ਹੈ ਕਿ ਉਸ ਓਂਕਾਰ ਤੋਂ, ਓਂਕਾਰ ਦਾ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਪਰਮਾਤਮਾ ਕਰਾਂਗੇ। ਹਜ਼ੂਰ ਕਹਿੰਦੇ ਉਸ ਪਰਮਾਤਮਾ ਤੋਂ, ਉਸ ਵਾਹਿਗੁਰੂ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ, ਉਸ ਪਰਮਾਤਮਾ ਨੇ ਹੀ ਚੇਤਨਾ ਪੈਦਾ ਕੀਤੀ ਹੈ, ਉਸ ਪਰਮਾਤਮਾ ਨੇ ਗਿਆਨ ਦੇ ਗ੍ਰੰਥ ਪੈਦਾ ਕੀਤੇ ਨੇ, ਉਸ ਪਰਮਾਤਮਾ ਨੇ ਹੀ ਸਮਾਂ ਤੇ ਸਥਾਨ ਪੈਦਾ ਕੀਤਾ ਹੈ। ਉਂਝ ਜਦੋਂ ਇਸ ਅੰਮ੍ਰਿਤ ਬਾਣੀ ਦਾ ਆਪਾਂ ਪਾਠ ਕਰਨੇ ਹਾਂ ਤੇ ਇਸ ਦੀਆਂ ਰਹਾਉ ਦੀਆਂ ਤੁਕਾਂ ਜਿਹੜੀਆਂ ਦੋ ਨੇ, ਉਸ ਵਿੱਚ ਸਤਿਗੁਰਾਂ ਨੇ ਪਾਂਡੇ ਨੂੰ ਸੰਬੋਧਨ ਕੀਤਾ ਹੈ। ਮਹਾਰਾਜ ਕਹਿੰਦੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ। ਇਹ ਦੋ ਤੁਕਾਂ ਨੇ, ਇਹਦਾ ਮਤਲਬ ਕਿ ਇਸ ਲੰਬੇਰੀ ਬਾਣੀ ਦੀਆਂ ਰਹਾਉ ਦੀਆਂ ਜਿਹੜੀਆਂ ਦੋ ਤੁਕਾਂ ਨੇ ਇਹ ਅਸੀਂ ਨਾਲ ਲੈ ਕੇ ਜਦੋਂ ਚੱਲਾਂਗੇ ਹਰ ਪਦੇ ਦੇ ਤੇ ਸਾਨੂੰ ਵਿਆਖਿਆ ਵਿੱਚ ਸੁਖੈਣਤਾ ਪ੍ਰਾਪਤ ਹੋਵੇਗੀ। ਜਿਵੇਂ ਸੁਖਮਨੀ ਸਾਹਿਬ ਜੀ ਲੰਬੇਰੀ ਬਾਣੀ ਹੈ, 24 ਅਸ਼ਟਪਦੀਆਂ ਆਪਾਂ ਪਾਠ ਕਰਨੇ ਆ ਪਰ 24 ਸ਼ਲੋਕ 24 ਅਸ਼ਟਪਦੀਆਂ, ਤੇ ਇਸ ਲੰਬੇਰੀ ਬਾਣੀ ਦੀ ਜਿਹੜਾ ਰਹਾਉ ਦੀਆਂ ਤੁਕਾਂ ਨੇ ਉਹ ਇਹ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ, ਰਹਾਉ ਦੀਆਂ ਤੁਕਾਂ। ਇਸੇ ਤਰ੍ਹਾਂ ਜਿਹੜੀ ਇਹ ਅੰਮ੍ਰਿਤ ਬਾਣੀ ਹਜ਼ੂਰ ਦੀ ਰਾਮ ਕਲੀ ਦੱਖਣੀ ਓਂਕਾਰ, ਇਸ ਵਿੱਚ ਸਤਿਗੁਰੂ ਨੇ ਜਿਹੜੇ ਰਹਾਉ ਦੇ ਬਚਨ ਕਹੇ ਨੇ, ਇਹਦਾ ਮਤਲਬ ਉਸ ਰਹਾਉ ਦਾ ਬਚਨ ਸਪਸ਼ਟ ਕਰ ਰਿਹਾ ਹੈ ਕਿ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਕਿਸੇ ਪੜ੍ਹਾਉਣ ਵਾਲੇ ਮਾਸਟਰ ਨੂੰ, ਟੀਚਰ ਨੂੰ, ਪਾਂਡੇ ਨੂੰ, ਇਹ ਉਸਤਾਦ ਨੂੰ ਉਪਦੇਸ਼ ਦਿੱਤਾ ਗਿਆ ਹੈ ਕਿ ਸੁਣ ਪਾਂਡੇ, ਹੇ ਪੰਡਿਤ, ਹੇ ਵਿਦਵਾਨ, ਤੂੰ ਸੁਣ, ਕਿਆ ਲਿਖੋ ਜੰਜਾਲਾ, ਤੂੰ ਆ ਤਲੀਮ ਲੈ ਕੇ ਕੀ ਮਾਇਆ ਦੇ ਆਲ ਜੰਜਾਲ ਦੀਆਂ ਲਿਖਤਾਂ ਲਿਖਣਾ ਪਏ, ਜੇ ਪੜ੍ਹਾਉਣਾ ਹੀ ਹੈ, ਜੇ ਲਿਖਣਾ ਹੀ ਹੈ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਗੁਰਮੁਖ ਗੋਪਾਲਾ, ਗੁਰੂ ਦੇ ਸਨਮੁਖ ਹੋ ਕੇ ਉਸ ਗੋਪਾਲ ਦੀ, ਉਸ ਪ੍ਰਭੂ ਦੀ, ਉਸ ਰਾਮ ਨਾਮ ਪਰਮਾਤਮਾ ਦੀ ਸਿਫਤ ਲਿਖ। ਇਹਦਾ ਮਤਲਬ ਕਿ ਇਸ ਬਾਣੀ ਦੀਆਂ ਰਹਾਉ ਦੀਆਂ ਤੁਕਾਂ ਇਹ ਬਖਸ਼ਿਸ਼ ਕਰ ਰਹੀਆਂ ਨੇ ਕਿ ਹੇ ਭਾਈ ਪੜ੍ਹਾਉਣ ਵਾਲੇ ਸੱਜਣੋ, ਪਾਂਧੇ ਵੀਰੋ, ਕਿ ਜੇ ਲਿਖਣਾ ਹੈ ਤੇ ਜੰਜਾਲ ਵਾਲੀ ਗੱਲ ਨਾ ਲਿਖੋ, ਲਿਖਣਾ ਹੈ ਤੇ ਆਪਣੀ ਕਲਮ ਦੇ ਨਾਲ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਲਿਖੋ। ਇੱਕ ਦੋ ਬੇਨਤੀਆਂ ਹੋਰ ਆਰੰਭ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸਤਿਗੁਰਾਂ ਨੇ ਵਿਦਿਆ ਦੇ ਸੰਬੰਧ ਵਿੱਚ ਅਨੇਕਾਂ ਬਖਸ਼ਾਂ ਕੀਤੀਆਂ ਨੇ, ਸਾਨੂੰ ਤਲੀਮ ਦੇ ਸੰਬੰਧ ਵਿੱਚ ਸਮਝਾਇਆ ਵੀ ਹੈ, ਪਰ ਨਾਲ ਇਹ ਵੀ ਕਿਹਾ ਵੀ ਤਲੀਮ ਕਿਹੜੀ ਸਾਰਥਕ ਹੈ, ਕਿਹੜੀ ਪੜ੍ਹਾਈ ਜਿਹੜੀ ਆਪਾਂ ਕਰੀਏ ਤੇ ਉਹ ਸਾਰਥਕ ਹੈ। ਇਸ ਵਿੱਚ ਹਜ਼ੂਰ ਦਾ ਇੱਕ ਬਚਨ ਕਿ ਅਸੀਂ ਇੱਕ ਪਾਠ ਕਰਨੇ ਆ, ਮਹਾਰਾਜ ਕਹਿੰਦੇ ਨੇ ਵਿਦਿਆ ਉਹ ਹੀ ਸਫਲ ਹੈ ਜਿਹਨੂੰ ਆਪਣੀ ਜ਼ਿੰਦਗੀ ਵਿੱਚ ਉਹਦਾ ਅਭਿਆਸ ਵੀ ਕੀਤਾ ਜਾਏ। ਮਤਲਬ ਜੋ ਕਿਹਾ ਹੈ ਉਹਨੂੰ ਪ੍ਰੈਕਟੀਕਲ ਤੌਰ ਤੇ ਵੀ, ਜਾਂ ਇਹ ਕਹਿ ਲਓ ਰਹਿਤ ਦੇ ਰੂਹ ਵਿੱਚ ਵੀ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਜਾਏ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪਾਠ ਕਰਨੇ ਹਾਂ, ਮੈਂ ਇੱਕ ਦੋ, ਕਿਉਂਕਿ ਸ਼ਬਦ ਦੀ ਬਾਣੀ ਦੀ ਆਰੰਭਤਾ ਦੀ ਭੂਮਿਕਾ ਕਹਿ ਲਓ ਕਥਾ ਦੀ, ਕਿ ਮਹਾਰਾਜ ਸਾਨੂੰ ਸਮਝਾਉਂਦੇ ਕਿ ਨਿਖਾਲਾਂ ਕਿ ਇਸ ਅੰਮ੍ਰਿਤ ਬਾਣੀ ਦੇ ਅੱਜ ਦੇ ਮੁੱਖ ਵਾਕ ਰਹੀ ਸਮਾਪਤੀ ਵੀ ਪਾਂਧੇ ਨੂੰ ਸੰਬੋਧਨ ਕਰਕੇ ਹੋਵੇਗੀ ਜੋ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਆਪ ਸਭ ਨੂੰ ਪਤਾ ਹੈ ਕਿ ਉਹਨਾਂ ਨੂੰ ਬਾਲ ਵਰੇਸ ਦੇ ਵਿੱਚ ਸੰਸਕ੍ਰਿਤ ਪੜ੍ਹਾਉਣ ਵਾਸਤੇ ਵੀ ਭੇਜਿਆ ਗਿਆ ਪੰਡਿਤ ਬ੍ਰਿਜਨਾਥ ਤੋਂ। ਗੋਪਾਲ ਪਾਂਧੇ ਦਾ ਜ਼ਿਕਰ ਅਸੀਂ ਤਵਾਰੀਖ ਵਿੱਚ ਪੜ੍ਹਦੇ ਹਾਂ, ਤੇ ਅਸਥਾਨ ਵੀ ਹੈ ਸ੍ਰੀ ਨਨਕਾਣਾ ਸਾਹਿਬ ਜਿੱਥੇ ਸਤਿਗੁਰਾਂ ਨੇ ਪੱਟੀ ਲਿਖੀ ਹੈ। ਪੱਟੀ ਦਾ ਅਰਥ ਆਪਾਂ ਸਮਝਨੇ ਹਾਂ ਕਿ ਭਾਵੇਂ ਉੱਥੇ ਸ਼ਬਦ ਪੱਪੇ ਨਾਲ ਪੱਟੀ ਹੈ, ਤੇ ਉਂਝ ਅਸੀਂ ਆਮ ਆਪਣੀ ਬੋਲਚਾਲ ਸ਼ਬਦ ਵਰਤਦੇ ਸਾਂ ਫੱਟੀ। ਪੁਰਾਤਨ ਸਮੇਂ ਜਦੋਂ ਸਕੂਲਾਂ ਵੀ ਜਾਂਦੇ ਸਨ, ਆਪ ਵਿੱਚੋਂ ਬਹੁਤ ਜ਼ਿਆਦਾ ਸਾਰਿਆਂ ਨੇ, ਬਜ਼ੁਰਗਾਂ ਨੇ, ਉਹ ਪੱਟੀ ਆਪਣੇ ਹੱਥਾਂ ਨਾਲ ਲਿਖੀ ਹੋਣੀ ਹੈ। ਲੱਕੜ ਦੀ ਤਖਤੀ ਸੀ, ਉਹਨੂੰ ਗਾਚਨੀ ਨਾਲ ਪੋਚ ਦਿੱਤਾ ਜਾਂਦਾ ਸੀ ਅਤੇ ਜਿਹੜਾ ਮਾਸਟਰ ਸੀ, ਪਾਂਡਾ ਸੀ ਜਾਂ ਉਸਤਾਦ ਸੀ, ਉਸ ਦੇ ਉੱਪਰ ਪੈਨਸਿਲ ਦੇ ਨਾਲ ਫਿੱਕੇ ਫਿੱਕੇ ਪੂਰਨੇ ਪਾ ਦਿੰਦਾ ਸੀ ਅਤੇ ਜਿਹੜਾ ਬੱਚਾ ਸੀ ਉਹਨੂੰ ਕਲਮ ਸ਼ਾਹੀ ਨਾਲ ਭੇ ਕੇ ਉਸ ਪੂਰਨੇ ਉੱਤੇ ਲਿਖਣ ਵਾਸਤੇ ਪ੍ਰੈਕਟਿਸ ਕਰਾਈ ਜਾਂਦੀ ਸੀ। ਇੱਥੋਂ ਤੱਕ ਕਿ ਹੱਥ ਪਕੜ ਕੇ ਵੀ ਲਿਖਾਇਆ ਜਾਂਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਂਧੇ ਕੋਲ ਗਏ ਆ, ਹਜ਼ੂਰ ਮਹਾਰਾਜ ਜੀ ਦੀ ਉੱਥੇ ਜਿਹੜੀ ਗੋਸ਼ਟ ਹੋਈ ਸਾਡੇ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ। ਪਾਂਧੇ ਨੂੰ ਪਹਿਲੇ ਦਿਨ ਗਏ ਉੱਥੇ ਪੜ੍ਹੇ ਆ, ਜੋ ਉਹਨੇ ਕਿਹਾ ਸਤਿਗੁਰਾਂ ਨੇ ਦੂਜੇ ਦਿਨ ਸੁਣਾ ਦਿੱਤਾ, ਪਰ ਇੱਕ ਦਿਨ ਖਾਮੋਸ਼ ਹੋ ਗਏ, ਚੁੱਪ ਹੋ ਗਏ। ਉਹਨੇ ਕਾਰਨ ਪੁੱਛਿਆ ਤੇ ਹਜ਼ੂਰ ਨੇ ਉੱਥੇ ਕਿਹਾ ਵੀ ਪਾਂਧਾ ਜੀ, ਜੋ ਤੁਸੀਂ ਰੋਜ਼ ਮੈਨੂੰ ਪੜ੍ਹਾਉਂਦੇ ਪਏ ਹੋ, ਇਸ ਦਾ ਮਕਸਦ ਕੀ ਹੈ? ਪਾਂਧਾ ਸਿਆਣਾ ਸੀ ਗੋਪਾਲ, ਉਹਨੇ ਕਿਹਾ ਰੋਜ਼ ਜੋ ਪੜ੍ਹਾਇਆ ਜਾਂਦਾ, ਇਸ ਨੂੰ ਪੜ੍ਹਨ ਦੇ ਨਾਲ ਤੁਹਾਨੂੰ ਵਿੱਦਿਆ ਤਾਲੀਮ ਮਿਲੇਗੀ ਜੀ। ਤਾਲੀਮ ਵਿੱਦਿਆ ਹਾਸਲ ਕਰਕੇ ਫਿਰ ਕਹਿਣ ਲੱਗੇ ਤੁਸੀਂ ਲੇਖਾ ਪੱਤਾ ਉਹਦੇ ਬਾਰੇ ਚੰਗੀ ਤਰ੍ਹਾਂ ਸਮਝ ਜਾਓਗੇ। ਉਸ ਤੋਂ ਬਾਅਦ ਫਿਰ ਜੀ ਕਹਿਣ ਲੱਗੇ ਜੇ ਚੰਗੇ ਵਿਦਵਾਨ ਬਣ ਜਾਓਗੇ, ਲੇਖੇ ਪਤੇ ਬਾਰੇ ਪਤਾ ਲੱਗ ਜਾਏਗਾ ਤੇ ਤੁਸੀਂ ਇੱਕ ਦਿਨ ਉੱਚੇ ਰੁਤਬੇ ਤੇ ਆਪਣੀ ਪਿਤਾ ਜੀ ਤਰ੍ਹਾਂ ਚੰਗੀ ਮਾਇਆ ਇਕੱਠੀ ਕਰ ਸਕੋਗੇ। ਮਹਾਰਾਜ ਜੀ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਪਾਂਧਾ ਜੀ, ਫੱਟੀ ਮੈਂ ਲਿਖਣੀ ਚਾਹੁੰਦਾ, ਪੜ੍ਹਨਾ ਮੈਂ ਵੀ ਚਾਹੁੰਦਾ, ਪਰ ਮੈਨੂੰ ਉਹ ਚੀਜ਼ ਨਾ ਪੜ੍ਹਾਓ, ਉਹ ਚੀਜ਼ ਨਾ ਲਿਖਾਓ, ਉਹ ਤਾਲੀਮ ਨਾ ਦਿਓ ਜਿਹਨੂੰ ਪੜ੍ਹ ਕੇ, ਜਿਹਨੂੰ ਲਿਖ ਕੇ ਸਿਰਫ ਸੰਸਾਰ ਦੇ ਝੰਬੇਲੇ ਹੀ ਗਲ ਵਿੱਚ ਪੈਂਦੇ ਨੇ। ਮੈਨੂੰ ਉਹ ਪੜ੍ਹਨਾ ਸਿਖਾਓ ਜਿਹਦੇ ਪੜ੍ਹਨ ਦੇ ਨਾਲ, ਜਿਹਦੇ ਲਿਖਣ ਦੇ ਨਾਲ ਪਰਮਾਤਮਾ ਦੀ ਦਰਗਾਹ ਵਿੱਚ ਵੀ ਬੰਦੇ ਦੇ ਲੇਖੇ ਮੁੱਕ ਜਾਂਦੇ ਆ। ਫਿਰ ਅਰਜ਼ ਕਰ, ਮੈਂ ਪੜ੍ਹਨਾ ਚਾਹੁੰਦਾ। ਮਹਾਰਾਜ ਕਹਿੰਦੇ ਆ ਉਹ ਵਿੱਦਿਆ ਪੜ੍ਹਾਓ, ਉਹ ਲਿਖਾਓ ਜਿਹਦੇ ਪੜ੍ਹਨ ਲਿਖਣ ਦੇ ਨਾਲ ਸੱਚ ਇਹ ਵੇ ਕਿ ਕਰਤਾਰ ਦੀ ਦਰਗਾਹ ਦੇ ਵਿੱਚ ਵੀ ਲੇਖਾ ਮੁੱਕ ਜਾਏ। ਸਾਡੀ ਤਵਾਰੀਖ ਨੇ ਦੋ ਸ਼ਬਦਾਂ ਦਾ ਜ਼ਿਕਰ ਕੀਤਾ ਹੈ, ਇੱਕ ਤਾਂ ਸ੍ਰੀ ਰਾਗ ਵਿੱਚ ਸ਼ਬਦ ਹੈ, ਦੂਸਰਾ ਆਸਾ ਰਾਗ ਵਿੱਚ ਪੱਟੀ ਹੈ। ਮੈਂ ਥੋੜ੍ਹੀ ਜਿਹੀ ਬੇਨਤੀ ਫਿਰ ਰਿਪੀਟ ਕਰ ਰਿਹਾ ਵੀ ਇਸ ਦੀ ਭੂਮਿਕਾ ਲਈ ਕਰਾਂਗੇ ਤੇ ਆਪਾਂ ਅਰਥ ਇਹੀ ਜੋ ਸਤਿਗੁਰਾਂ ਨੇ ਅੱਜ ਹੁਕਮ ਦਿੱਤਾ ਹੈ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਪਾਂਧੇ ਦਾ ਅੰਦਰ ਨਿਮਰਤਾ ਵਿੱਚ ਆ ਗਿਆ। ਹਜ਼ੂਰ ਨੇ ਉਹਨੂੰ ਰੂਹਾਨੀ ਉਪਦੇਸ਼ ਦਿੱਤਾ, ਸੱਚ ਇਹ ਵੇ ਦੁਨੀਆਂ ਦੀ ਤਾਲੀਮ ਪਾਂਧਾ ਪੜ੍ਹਾਉਂਦਾ ਪਿਆ ਤੇ ਗੁਰੂ ਨਾਨਕ ਸਾਹਿਬ ਨੇ ਉਹਦੇ ਅੱਖਰਾਂ ਵਿੱਚ ਉਹਨੂੰ ਰੂਹਾਨੀ ਤਾਲੀਮ, ਰੂਹਾਨੀ ਲੇਖਾ ਕਰਨ ਦੀ ਜਾਚ ਦੱਸ ਦਿੱਤੀ। ਇੱਕ ਤਾਂ ਸਤਿਗੁਰਾਂ ਦੀ ਲਿਖੀ ਕੋਈ ਪੱਟੀ ਹੈ, ਉਹ ਅਸੀਂ ਪੜ੍ਹਨੀ ਹੈ। ਮਹਾਰਾਜ ਜੀ ਦੀ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵ ਤਰੈ ਚਿਤ ਜਨ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਬੜੇ ਸਿੱਧੇ ਜੇ ਅਰਥ ਜੀ, ਹਾਲਾਂਕਿ ਅਸੀਂ ਅੱਜ ਕੱਲ੍ਹ 35 ਵਿੱਚ ਗੁਰਮੁਖੀ ਵਿੱਚ ਊੜੇ ਤੋਂ ਸ਼ੁਰੂ ਕਰਨੇ ਹਾਂ, ਪਰ ਸਤਿਗੁਰਾਂ ਨੇ ਜਿਹੜੀ ਸਾਨੂੰ ਉੱਥੇ ਪੱਟੀ ਵੀ ਤਰਤੀਬ ਦਿੱਤੀ, ਉੱਥੇ ਸਤਿਗੁਰਾਂ ਨੇ ਸੱਸੇ ਤੋਂ ਸ਼ੁਰੂ ਕੀਤਾ ਹੈ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੱਸੇ ਅੱਖਰ ਰਾਹੀਂ ਕਿ ਜਿਸ ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਸਭ ਹੀ ਸ੍ਰਿਸ਼ਟੀ ਦਾ ਸਾਹਿਬ ਮਾਲਕ ਉਹ ਆਪ ਹੈ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵ ਤਰੈ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਭਇਆ। ਜਿਨ੍ਹਾਂ ਨੇ ਇੱਥੇ ਵੀ ਸੱਸਾ ਅੱਖਰ ਸੇਵਤ ਰਹੇ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਵਾਹਿਗੁਰੂ ਜੀ ਦਾ ਚਿੰਤਨ ਕੀਤਾ, ਜਿਨ੍ਹਾਂ ਦਾ ਚਿੱਤ ਉਹਦੇ ਸਿਮਰਨ 'ਚ ਲੱਗ ਗਿਆ, ਮਹਾਰਾਜ ਕਹਿੰਦੇ ਉਹਨਾਂ ਦਾ ਇਸ ਧਰਤੀ ਤੇ ਆਉਣਾ ਸਫਲ ਹੋ ਗਿਆ। ਫਿਰ ਬੇਨਤੀ ਸੁਣੋ, ਇਸ ਪੱਟੀ ਵਿੱਚ ਰਹਾਓ ਦੀਆਂ ਤੁਕਾਂ ਨੇ, ਮਨ ਕਾਹੇ ਭੁੱਲੇ ਮੂੜ ਮਨਾ। ਵੇਖੋ ਮਨ ਨੂੰ ਸੰਬੋਧਨ ਕਰਕੇ, ਜਿਵੇਂ ਇੱਥੇ ਕਿਹਾ ਕਿ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਉੱਥੇ ਹਜ਼ੂਰ ਮਨ ਨੂੰ ਸੰਬੋਧਨ ਕਰ ਰਿਹਾ, ਮਨ ਕਾਹੇ ਭੁੱਲੇ ਮੂੜ ਮਨਾ। ਨਿਮਰਤਾ ਵਿੱਚ ਇਹ ਮਨ ਕਿਸ ਮੂਰਖਤਾ ਵਿੱਚ ਮੂਰਖ ਮਨਾ ਤੂੰ ਭੁੱਲਿਆ ਫਿਰਦਾ ਹੈ, ਜਬ ਲੇਖਾ ਦੇਵੈ ਬੀਰਾ ਤਉ ਪੜਿਆ। ਰਹਾਓ ਇੱਥੇ ਕਹਿ ਪੱਟੀ ਵਿੱਚ, ਜਬ ਲੇਖਾ ਦੇਵੈ ਬੀਰਾ, ਹੇ ਮੇਰੇ ਵੀਰਾ, ਹੇ ਮੇਰੇ ਭਰਾਵਾ, ਹੇ ਪੜ੍ਹਾਉਣ ਵਾਲਿਆ, जिस दिन तू परमात्मा दी दरगाह विच अपने कर्मा दा देख लेखा दे के निकल गया, जिदन ओ लेखे निबड़ गए, समझी तू अत दा विद्वान है, तेरे तो वड्डा सियाणा कोई लिखारी ते उस्ताद कोई नहीं। फिर बेनती है, जदों ये शब्द क्या मन काहे भूले मूड़ मना, जब लेखा देवे बीरा तो पढ़िया। ये पूरी पट्टी सतगुरां ने लिखी है, ते एदा सरलेख भी सतगुरु गुरु अर्जुन देव जी ने यही दिता, पट्टी लिखी महाराज जी ने, पट्टी लिखी, फट्टी लिखी, तख्ती लिखी। उस तो इलावा एक शब्द श्री राग विच है, जिस विच रूहानी लेखा लिखण की जाच दस दे, उहदे विच ना बाहर की कलम है, ना बाहर की शाही है, ना बाहर की कोई तख्ती है, उस विच कलम शाही दवात जां कागज, यह सब कुछ साढ़े अंदरूनी साढ़े अंदर दे तन की गल की गई है। वह शाही बनाण का तरीका भी दस है, वह शब्द की आरंभता होंगी है जाल मोह घस मस कर मत कागद कर सार, भाओ कलम कर चित लिखारी गुर पुछ लिख विचार, लिख नाम सलाह लिख लिख अंत ना पारा वार, बाबा एहो लेखा लिख जान जिथे लेखा मंगिया तिथे होए सच्चा निशान। थोड़े जे इस अमृत बचन दे अर्थ कि जिथे लेखा मंगिया जाए उथे आ चिट्ठी आ कागज आ फट्टी आ पेपर दिखा दी, तेरे लेखे मुक जाणगे। महाराज उह केड़ा लेखा, पहला सतगुरु कहिंदे उहदे लई शाही तैयार कर। पुराने समय आप नूं पता है कि कोले पी के भी शाही तैयार की जाती सी। महाराज कहिंदे जाल मोह घस मस कर, मेरी बेनती तवज्जो दे के सुनियो, शब्द है सतगुरां दा, कहन लगे तू शाही तैयार करने कोले नूं पी के, एक काम कर लकड़ां साल के कोले बना रहे हैं, कोले नूं पी के शाही बना रहे हैं, ते जे तू साड़ नहीं है अंदर दी फट्टी ते कुछ लिखना है, अंदर दे कागज ते कुछ लिखना है, ते फिर एक काम कर देह दा मोह संसार दा मोह पदार्थां दा मोह परिवार दा मोह जो कुछ जिन्हां चीजां नूं देख के तेरे अंदर मोह पैदा हुंदा है, इस मोह नूं साड़ के इहनूं कसा के शाही बना दे। फिर बेनती सुनी मैं अर्ज कर लगा, क्योंकि जे प्रैक्टिकल होवेगा फिर सच्ची मुची अंदर लेखा लिखा जाएगा। जाल मोह मोह नूं साड़ दे, हुण मोह कई तरह दा है, मैं अर्ज की परिवार नाल मोह है, संसार नाल मोह है, सदा पदार्थां नाल मोह है, इत्थों तक तलीम नाल भी मोह है, मित्रा सज्जना नाल मोह है, पदवी नाल मोह है, यह सारियां मोह नाल संबंधित चीजां। जे तू अपनी मोह वाली बिरती नूं जिहड़ा तेरे अंदर मोह पैदा कर दी उहनूं साड़ दे, उहनूं साड़ के उहनूं कसा के शाही बना दे। तो कहे जाल मोह घस मस, मस दर ते शाही, घस मस कर। महाराज कहिंदे ने इह तेरी शाही तैयार होवेगी जे मोह सड़ जाएगा। जाल मोह घस मस कर, अगली गल मत कागद कर सार, बाहर दे कलम नाल बाहर दी शाही नाल जां फटियां ते लिखिया जांदा है जां कागज ते लिखिया जांदा है, तो एक काम कर अपनी मत नूं कागज बना, अपनी मत दे कागज उत्ते तू लिख, मत कागद कर सार। फिर अगे जी भाओ कलम गुरमुखो प्रेम दी कलम बना, मैं अर्ज कीती ए लफ़्ज़ सारे पढ़ाई नाल संबंधित ने पर इन्हां दा अंदरूनी अर्थ साढ़े आत्मक जीवन नाल है। महाराज कहिंदे भाओ कलम तू प्रेम दी कलम बना, मोह नूं साड़ के शाही बना, मत दा कागज लै ते प्रेम दी कलम नाल लिखिया जांदा है अंदर दा लेख। भाओ कलम कर ते लिखण वाला कौन होवे, चित लिखारी, हत्थां नाल नहीं, हथ तां बहुत कुछ कागज काला कर चुके आ, पर एक काम कर अपने चित नूं लिखारी बना, चित नूं भावना विच प्रेम विच लै जा ते मत दे कागज ते लिख, फिर अपनी मर्जी नाल नहीं लिखना। फिर बेनती है कि भाओ कलम कर चित लिखारी गुर पुछ लिख विचार, लोकां तो पुछ के मत दे ना लिख, सच्ची मुची मत ते लिखदे आ असीं, संसार तो पुछ के परिवार तो पुछ के माया धारियां तो पुछ के। महाराज कहिंदा नहीं, तू अपने गुरु नूं पुछ के मालका मेरे कोल प्रेम दी कलम है
चित लिखारी बन गया, मोह साड़ के शाही बना दिती। हुण दसो सतगुरु मैं इस मत उत्ते इस फट्टी ते की लिखा। हुण अगे महाराज उत्तर दिंदे आ, देखो किड्डी सोहनी सानूं सुमत दिंदे आ। महाराज कहिंदे ने पाओ कलम कर चित लिखारी, गुर पुछ लिख विचार लिख नाम। इस मत उत्ते प्रेम की कलम नाल फिर याद रखियो, मोह भी सानू खिंडांदा नाम जपन लग्या, क्योंकि खब्बे सज्जे मन भेजदा है। आउंदा ही तां सिमर भी जा मित्र चेते आउंदे ने, जा वैरी चेते आउंदे ने, खिचीए ना। ते महाराज कहिंदे ने एक कम कर, तू चित नूं प्रेम की कबल कलम पकड़ा के गुर पुछ लिख विचार लिख नाम। इस मत उत्ते नाम लिख, इहदा मतलब इह नहीं कि वाहगुरु वाली चादर कढ़ाई वाली लै ली, उत्ते बुकल मार ली भी आपां तां लिख के पा लिया। मान लो उत्ते मत्थे दे पटका बन लिया ते उत्ते खंडा ला के वाहगुरु लिख लिया, ठीक इह वी चलदा है ना जी। महाराज कहिंदे आ ओ कलमा ओ कागज ओ लिखतां बाहर नहीं दिसदियां हुंदियां। तू प्रेम की कलम नाल चित दे लिखारी नाल गुरु नूं पुछ, गुर पुछ लिख विचार लिख नाम। उस दे नाम नूं लिख, ते नाम भी फली पूत तां होणा जे नाम दा अभ्यास करेगा, जे नाम दी रोज सिव तो सलाह करेगा, उहनूं जपेगा। लिख नाम सलाह लिख, उहदी सिव सलाह लिख। ते नाल एक गल होर लिख दे अपनी मत उत्ते कि सिफत सलाह करके नाम की वडियाई करके नाम नूं जप के उस परम परमात्मा वाहगुरु विच लीन होया जा सकदा है, पर उहदा अंत नहीं पाया जा सकदा। देखो तीन गल्लां फिर ध्यान नाल सुणियो, नाम नूं लिख, सिफत सलाह लिख, ते तीजी गल ये लिख दे कि जिन्ना मर्जी नाम जप ला, जिन्नी मर्जी बंदगी कर ला, जिन्हों जपना प्यावा वाहगुरु नामी का अंत कोई नहीं पा सकता। महाराज कहते आ विद्या सिख, आ लिख लिख नाम सलाह लिख लिख अंत ना पारा वार। बाबा एह लेखा लिख जान, वो मेरे वीर आ लिख जे लिख सकने। बाबा यह लेखा लिख जान जिथे लेखा मंगी है। फिर सुनियो ये पहला लेखा दर थे नाम लिखना, हुण अगे आ गया जिथे लेखा मंगी है, जिथे तेरे कीते हुए कर्मां दा लेखा मंगिया जाएगा। जिहड़ी कर्म करतूत तू जिंदगी च कीती मना, जिथे ये लेखे मंगे जाणगे उत्थे तेरी दुनिया दीआं किताबां ने नहीं उजाणा। जो मर्जी तू लिख लै, जो मर्जी तू पढ़ लै, उत्थे सिर्फ तेरी मत ते लिखे कोई नाम दा परवाना जाएगा। जे तेरे कोई नाम लिखिया होवेगा, सच्ची ए वे रब दी दरगाह विच तेरे सारे लेखे मिट दे। सिद्धी जी बात जी, मत दे कागज ते नाम लिख। महाराज कहिंदे बाबा इह लेखा लिख जान जिथे लेखा मंगिया तिथे होए सच्चा निशान। ओ परवाना जिन्हों कागज नूं देख के सच्ची मुची जमदूत भी नेड़े ना आवे। मेरे कहन तो मुराद अगे आपां देखने खां, महाराज जी ने कहा भी तलीम हासिल करो ए नहीं, पर विद्या ओ जिहड़ी विद्या पढ़न दे नाल समाज की चंगी उसारी होवे। कलम ते दवात ओ जिहड़ी सानू गुरु नाल जोड़दी होवे। विद्या ओ जिन्हों पढ़न दे नाल सच्ची मुची अंदर नाम जपन दा चा पैदा हो जाए। इसे करके गुरु जी ने आ दो तरह की जिहड़ी विद्या है, वेखो कुछ कलमां ऐसियां भी ने जिहड़ियां सारी जिंदगी कागज काले करी जांदियां अशरदा नाल तर्क नाल अपने अपने हिसाब नाल। ते महाराज कहिंदे दूजे भाव नाल लिबड़ियां होईयां कलमां लिखदियां ने। ते महाराज कहिंदे कलम भी सड़ जाए, कागज भी सड़ जाए, ते लिखारी भी सड़ जाए जिन्हें ये कुछ लिख दिता। ये देखो बाणी च बचन हुंदा है, कलम जलो सन मसवाणी है, कागज पी जल जाओ। कलम भी सड़ जाए, शाही भी सड़ जाए, कागज नूं भी अग लग जाए। कलम जलो सन मसवाणी है, कागज भी जल जाओ। लिखण वाला जल बलो जिन लिखिया दूजा पाओ। जिन्हें परमात्मा तो तोड़ के, गुरु जी तो तोड़ दिए, सिमरन तो तोड़ के, बाणी तो तोड़ के, रूहानियत तो तोड़ के, केवल दूजे भाव की व्याख्या करी गया, द्वैश विच लिखी गया। महाराज कहन लगे सड़ जाओ कलम दबा ते ओ कागज, जिन्हें दूजा पाओ लिख दिता। हुण अगली बेनती, जिन्हें सच लिखिया ओ विद्या केड़ी? महाराज कहने धन सो कागद कलम धन। फिर सुनियो दोनों बचन सामने रख के पढ़िए, एक पासे दूजा भाव है, एक पासे सिर्फ परमात्मा की मोहब्बत है। महाराज बचन कर दिया कि धन सो कागद कलम धन धन भांडा धन मस धन लिखारी नानका जिन नाम लिखाया सच ओ कलम ओ कागज ओ दवात ओ शाही मुबारक जिथे प्यारो सच्चा वाहगुरु जी का नाम लिखा गया है। इस करके सतगुरु सानू सुमत देंदे आ थोड़ी जी होर बेनती करके क्योंकि अजकल भी देखने कि शब्द नूं लैके बहस नूं बहसा बहुत हुंदा है बहस चल पैंदी है अर्थां ते चल पैंदी ते कई वारी की हुंदा है वह बहस करते करते अर्थां की व्याख्या करते करते इंसानी इला इखलाक तो डिगी खोई शब्दावली वरतन लग पैंदे आ इस देखण नूं सुणन नूं मिलदा है अजकल कि जिवें किसी शब्द की व्याख्या की कोई गल चल रही है जदों धड़े च बजे हुए ने अपना अपना हट छड्डन नूं तैयार नहीं फिर की हुंदा है कुछ समय बाद वह हट विच बोलदे बोलदे ईरखा विच इन्ने क डुब जांदे ने उहनां नूं इंसानी रिश्तियां की कदर कीमत भी नहीं रहिंदी सच्ची मुची वह अत की मंदी तो बंदी शब्दावली वरतदे आ। सतगुरां ने सानू यह भी सुमत बख्शी है इतिहास विच ते गुरबाणी विच देखो धन गुरु हरगोबिंद साहब सच्चे पातशाह जी महाराज सिखां दी भगत माल विच भगत रत्नावली च लिखिया है कि सतगुरु छेवें पातशाह गुरु हरगोबिंद साहब जी दे कोल एक सिख आए जिन्हां दा नाम सी भाई दरगाह। आप जी ने सुनिया होना क्योंकि इतिहास उही है तवारीख उही रहनी है। भाई दरगाह जी धन गुरु हरगोबिंद साहब जी कोल आउंदे आ ते हाथ जोड़ के बेनती करदे आ सच्चे पातशाह जी एक सुमत बख्शो छेवें सतगुरु धन गुरु हरगोबिंद साहब मेरी पीरी दे दाता कहने दसो भाई दरगाह कहन लगे कई वारी कुछ सिख शब्द की विचार करद्या करद्या शब्द की चर्चा करद्या करद्या आपस में बोल पैंदे आ इहदा मतलब यह होया भी बोलन का चर्चा करदे बोलदे आ इस बोल का अर्थ हो गया कि आपस में गलबात करदे आ वाद विवाद इथों तक वढ़ जांदा है कि शब्द की गल करद्या करद्या कबोल भी बोलन लग पैंदे आ मंदे बोल भी बोलन लग पैंदे आ। मैं बेनती करांगा आप जी ने फिर रिपीट करा बहुत वारी सुनिया उन्हें इत्थे बहुत एक दो एक चलंदियां गुरमुख प्यारे आउंदे ने देखो गुरु हरगोबिंद साहब सुमत बख्शदे आ कहिंदे ने भाई दरगाह चार प्रकार की चर्चा हुंदी है सिख ने दो तरह की चर्चा अपनी जिंदगी च करनी है ते जिथे दो तरह की चर्चा दूसरी हुंदी होवे उत्थे सिख ने भुल के ना वह चर्चा च हिस्सा लैना है ते ना उस चर्चा विच शमूलियत करके चुप करके चर्चा सुननी नहीं मिली। महाराज चार तरह की चर्चा कही ते छेवें पातशाह जी ने बख्शिश की कहन लगे भाई दरगाह पहली चर्चा का नाम है वाद सुनियो गुरमुखो दूसरी चर्चा का नाम है हेत तीसरी चर्चा का नाम है जलप चौथी चर्चा का नाम है वितंडा। जो चार चरह की चर्चा कही वाद हेत जलप ते वितंडा भाई दरगाह कहिंदन सच्चे पातशाह यह भी कृपा करो सानू सुमत दे दिओ कि यह जिहड़ी चार चरह की चर्चा आप जी ने नाम दसे इहदी व्याख्या की है। महाराज ने बड़े संखेप जी व्याख्या कर दिती कहन लगे वाद चर्चा का अर्थ इत्थे याद रखियो विवाद नहीं लफ्ज वरतिया वाद हजूर ने वाद चर्चा का मतलब यह वे कि जदों आपां नूं शब्द की समझ ना होवे बाणी की तुक की समझ ना होवे ज्ञान की सानू समझ ना होवे अपने तो ज्यादा जिहड़ी मत रखण वाला है अपने तो ज्यादा सूझ रखण वाला जिहड़ा गुरमुख प्यारा है निम्रता सहित उहदे कोल जाइए तो बेनती रूप कह के मैनूं इस शब्द की समझ नहीं पैंदी इस शब्द के अर्थ की ने इहदा भाव की है ते अपने तो चंगी मत वाला अपने तो चंगी सूझ रखण वाला उहदे कोल जा के पुछ लईए ते निम्रता सहित जो वह दसदा है उन्हूं अपनी जिंदगी विच धारण कर लईए निम्रता सहित आप धारण करिए। इहदी सिद्धी जी गल जी कि अपने तो चंगे ज्यादा ज्ञान वाले कोल ਜੇ ਆਪਾਂ ਨੂੰ ਸਮਝ ਨਹੀਂ ਤੇ ਪੁੱਛ ਲਿਆ ਕਦੀ ਝਿਜਕ ਝਿਜਕਣਾ ਨਹੀਂ ਚਾਹੀਦਾ, ਕਿਉਂਕਿ ਸਾਡਾ ਇੱਕ ਮਸਲਾ ਹੈ ਜਦੋਂ ਨਾਮ ਬਣ ਜਾਂਦਾ ਹੈ ਕੌਮ ਵਿੱਚ ਵੀ ਸੰਸਾਰ ਵਿੱਚ ਵੀ ਤੇ ਫਿਰ ਅੰਦਰ ਵਾਲੀ ਖੌਮੀ ਕਹਿੰਦੀ ਹੈ ਵੀ ਤੂੰ ਤਾਂ ਬ੍ਰਹਮਾ ਤੋਂ ਵੀ ਅੱਗੇ ਨਿਕਲ ਗਿਆ, ਤੈਨੂੰ ਕੀ ਲੋੜ ਕਿਸੇ ਤੋਂ ਪੁੱਛਣ ਦੀ। ਇੱਥੇ ਆ ਕੇ ਬੰਦਾ ਫਿਰ ਆਪਣੀ ਅਗਿਆਨਤਾ ਦੇ ਕਈ ਵਾਰੀ ਫੈਸਲੇ ਸੁਣਾਉਣ ਲੱਗ ਪੈਂਦਾ, ਆਪਣੀ ਅਗਿਆਨਤਾ ਨੂੰ ਗਿਆਨ ਦੇ ਰੂਪ 'ਚ ਪੇਸ਼ ਕਰਦਾ। ਮੈਂ ਤਾਂ ਅਰਜ਼ ਕਰਾਂਗਾ ਭਾਵੇਂ ਜਿਤਨਾ ਮਰਜ਼ੀ ਕਿਸੇ ਕੋਲ ਗਿਆਨ ਸੋਝੀ ਵਿਦਵਤਾ ਹੋਵੇ, ਜੇ ਆਪਣੇ ਤੋਂ ਘੱਟ ਅੱਧੀ ਉਮਰ ਵੀ ਉਦੋਂ ਵੀ ਛੋਟਾ ਜੇ ਕਿਸੇ ਕੋਲ ਸਮਝ ਹੋਵੇ ਤੇ ਸਾਨੂੰ ਉਹਦੇ ਕੋਲ ਵੀ ਪੁੱਛਦਿਆਂ ਕਦੇ ਸੰਕੋਚ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜੇ ਆਪਣੇ ਕੋਲ ਸਮਝ ਨਹੀਂ ਆਪਣੇ ਤੋਂ ਵਧੇਰੇ ਸਮਝ ਵਾਲੇ ਕੋਲ ਪੁੱਛ ਲਵੋ, ਉਹਨੂੰ ਕਿਹਾ ਜਾਂਦਾ ਵਾਦ ਚਰਚਾ। ਦੂਸਰੀ ਮਹਾਰਾਜ ਕਹਿੰਦੇ ਚਰਚਾ ਹੈ ਹੇਤ। ਹੁਣ ਹੇਤ ਚਰਚਾ ਦਾ ਮਤਲਬ ਇਹ ਵੇ ਕਿ ਸ਼ਬਦ ਆਪਾਂ ਪੜ੍ਹ ਰਹੇ ਹਾਂ, ਆਪਾਂ ਬਾਣੀ ਤੇ ਦਰਦ ਚੁਕਾਵਾਂਗੇ, ਸ਼ਬਦ ਪੜ੍ਹ ਰਹੇ ਹਾਂ ਸਮਝ ਨਹੀਂ ਪੈ ਰਹੀ, ਤੇ ਫਿਰ ਇੱਕ ਕੰਮ ਕਰੀਏ ਕਿਸੇ ਦੂਸਰੇ ਸੱਜਣ ਗੁਰਮੁਖ ਤੋਂ ਜਾ ਕੇ ਪੁੱਛੀਏ, ਤੇ ਜੇ ਉਹ ਵੀ ਕਹਿ ਵੀ ਮੈਨੂੰ ਸਮਝ ਨਹੀਂ ਪਰ ਆਪਾਂ ਵਿਚਾਰ ਲੈਂਦੇ ਹਾਂ, ਦੋਨੋਂ ਆਪਸ ਵਿੱਚ ਵਿਚਾਰਨ ਲੱਗ ਪੈਣ ਉਸ ਸ਼ਬਦ ਦੇ ਸੰਬੰਧ ਵਿੱਚ, ਆਪਣੇ ਆਪਣੇ ਖਿਆਲ ਗੁਰੂ ਦੀ ਮਤ ਦੇ ਭੈ ਵਿੱਚ ਰਹਿ ਕੇ ਦੇਣ। ਫਿਰ ਕੀ ਜੀ ਕਹਿਣ ਲੱਗੇ ਜਿਹੜਾ ਦੋਨਾਂ ਵਿੱਚੋਂ ਵਿਸ਼ੇਸ਼ ਵਿਚਾਰ ਹੋਵੇ, ਭਾਵੇਂ ਦੋਨਾਂ ਵਿੱਚੋਂ ਕਿਸੇ ਨੇ ਵਿਚਾਰ ਦਿੱਤਾ ਹੋਵੇ, ਉਸ ਵਿਚਾਰ ਨੂੰ ਗੁਰੂ ਦੀ ਮਤ ਦੀ ਰੋਸ਼ਨੀ ਵਿੱਚ ਦੋਨੋਂ ਧਾਰਨ ਕਰ ਲੈਣ। ਮਹਾਰਾਜ ਇੱਥੇ ਇੱਕ ਉਦਾਹਰਨ ਦਿੰਦੇ ਆ, ਇਕੱਲਾ ਦੀਵਾ ਬਲਦਾ ਹੋਵੇ ਉਹ ਦੂਸਰੇ ਚਾਰ ਚੁਫੇਰੇ ਰੋਸ਼ਨੀ ਦਿੰਦਾ ਹੈ ਪਰ ਆਪਣੇ ਥੱਲੇ ਉਹਦੇ ਹਨੇਰੇ ਹੀ ਰਹਿੰਦਾ ਹੈ। ਦੀਵਾ ਬਾਲੋ, ਦੀਵਾ ਚੁਗਿਰਦੇ ਰੋਸ਼ਨੀ ਦਏਗਾ ਪਰ ਉਹਦੇ ਥੱਲੇ ਹਨੇਰਾ ਹੈ। ਜੇ ਉਸ ਬਲਦੇ ਹੋਏ ਦੀਵੇ ਦੇ ਕੋਲ ਕੋਈ ਹੋਰ ਦੀਵਾ ਬਾਲ ਦਿੱਤਾ ਜਾਏ ਤੇ ਦੋਨਾਂ ਨੂੰ ਨੇੜੇ ਰੱਖ ਦਿੱਤਾ ਜਾਏ, ਆਪ ਜੀ ਦੇਖੋਗੇ ਦੋ ਬਲਦੇ ਹੋਏ ਦੀਵੇ ਨਜ਼ਦੀਕ ਹੋਣ, ਇਹ ਦੋਨੋਂ ਦੀਵੇ ਇੱਕ ਦੂਜੇ ਦੇ ਥੱਲੇ ਦਾ ਜਿਹੜਾ ਹਨੇਰਾ ਉਹਨੂੰ ਖਤਮ ਕਰਕੇ ਚਾਨਣ ਕਰ ਦਿੰਦੇ ਆ। ਮਹਾਰਾਜ ਕਹਿੰਦੇ ਕਈ ਵਾਰੀ ਬੰਦਾ ਹੱਠ ਕਰਕੇ ਆਪਣੇ ਗਿਆਨ ਵਿੱਚ ਮਸਤ ਰਹਿੰਦਾ, ਉਹ ਹਨੇਰੇ ਵਿੱਚ ਰਹਿੰਦਾ ਜਿਵੇਂ ਦੀਵੇ ਦੇ ਥੱਲੇ ਹਨੇਰਾ। ਤੇ ਖੇਤ ਦਾ ਮਤਲਬ ਜਦੋਂ ਦੋ ਸੋਝੀ ਵਾਲੇ ਇੱਕ ਦੂਜੇ ਦੇ ਨੇੜੇ ਹੋ ਜਾਣ ਤੇ ਸੱਚ ਇਹ ਵੇ ਦੋਨਾਂ ਦੀ ਅਗਿਆਨਤਾ ਦਾ ਹਨੇਰਾ ਕੱਟਿਆ ਜਾਏਗਾ। ਗੁਰਮੁਖੋ ਮੈਂ ਫਿਰ ਬੇਨਤੀ ਕਰਾਂ, ਇਹਨੂੰ ਜ਼ਿੰਦਗੀ 'ਚ ਮੈਂ ਵੀ ਆਪ ਜੀ ਵੀ ਧਾਰਨ ਕਰ ਲਈਏ। ਆਪਾਂ ਉੱਥੇ ਹੀ ਚਰਚਾ ਵਿੱਚ ਸ਼ਮੂਲੀਅਤ ਕਰਨੀ ਹੈ ਜਿੱਥੇ ਸਾਨੂੰ ਗੁਰੂ ਦੇ ਸ਼ਬਦ ਨਾਲ ਜੁੜਨ ਦਾ, ਬਾਣੀ ਨਾਲ ਜੁੜਨ ਦਾ, ਜਿੱਥੇ ਨਹੀਂ ਸਮਝ ਕਿਸੇ ਉੱਤਮ ਤੋਂ ਪੁੱਛੀਏ, ਜਿੱਥੇ ਆਪਸ ਵਿੱਚ ਬੈਠੀਏ ਉੱਥੇ ਵੀ ਚਰਚਾ ਗੁਰੂ ਦੀ ਭਾਵਨੀ ਨਾਲ ਕਰੀਏ। ਵਾਦ ਔਰ ਹੇਤ ਇਹ ਦੋ ਤਰ੍ਹਾਂ ਦੀ ਚਰਚਾ ਆਪਣੀ ਜ਼ਿੰਦਗੀ 'ਚ ਧਾਰਨ ਕਰਨੀ ਹੈ। ਛੇਵੇਂ ਸਤਿਗੁਰੂ ਕਹਿੰਦੇ ਦੋ ਤਰ੍ਹਾਂ ਦੀ ਚਰਚਾ ਜ਼ਿੰਦਗੀ 'ਚ ਕਦੀ ਵੀ ਨਹੀਂ ਕਰਨੀ। ਮਹਾਰਾਜ ਉਹ ਕਿਹੜੀ? ਕਹਿਣ ਲੱਗੇ ਜਲਪ। ਜਲਪ ਦਾ ਅਰਥ ਹੁੰਦਾ ਦਲੀਲਾਂ ਨਾਲ, ਯੁਕਤੀਆਂ ਨਾਲ ਆਪਣੇ ਵੱਲੋਂ ਪ੍ਰਮਾਣ ਦੇ ਦੇ ਕੇ ਦੂਜੇ ਦੀ ਗੱਲ ਨੂੰ ਖੰਡਨ ਕਰੀ ਜਾਣਾ। ਇਹ ਜ਼ਿਆਦਾ ਚੱਲਦਾ ਜੀ, ਕਿਉਂਕਿ ਜਦੋਂ ਅੰਦਰ ਦੀ ਨੀਅਤ ਇਹ ਮਾੜੀ ਹੋਵੇ ਮੈਂ ਇਸ ਬੰਦੇ ਨੂੰ ਥੱਲੇ ਲਾਣਾ, ਜਗਿਆਸੂ ਵਾਲੀ ਬਿਰਤੀ ਨਹੀਂ, ਮੈਂ ਇਹਦੀ ਬੇਇੱਜ਼ਤੀ ਕਰਨੀ ਹੈ, ਇਹਦਾ ਅਪਮਾਨ ਕਰਨਾ, ਇਹਨੂੰ ਮੈਂ ਅੱਗੇ ਨਿਕਲ ਨਹੀਂ ਦੇਣਾ ਸੱਚੀ ਮੁੱਚੀ, ਫਿਰ ਬੰਦਾ ਦਲੀਲਾਂ ਦੇ ਕੇ ਉਹਦੀ ਹਰ ਗੱਲ ਨੂੰ ਟੋਕਾ ਨੋਕੀ ਖੰਡਨ ਕਰੀ ਜਾਏਗਾ। ਮਹਾਰਾਜ ਕਹਿੰਦੇ ਇਹ ਬਿਰਤੀ ਕਦੀ ਵੀ ਧਾਰਨ ਨਹੀਂ ਕਰਨੀ, ਜਲਪ ਬਿਰਤੀ, ਕਿ ਆਪ ਦੂਜੇ ਦੀ ਗੱਲ ਨੂੰ ਕੱਟੀ ਜਾਣਾ ਕੱਟੀ ਜਾਣਾ, ਉਂਝ ਵੈਸੇ ਚਾਹੀਦਾ ਵੀ ਇਹ ਨਹੀਂ। ਤੀਸਰੀ ਜਲਪ। ਚੌਥਾ ਹੈ ਵਿਤੰਡਾ। ਵਿਤੰਡਾ ਦਾ ਅਰਥ ਹੈ ਆਪ ਸਮਝ ਕੋਈ ਨਹੀਂ, ਕੋਈ ਸਮਝ ਨਹੀਂ ਸ਼ਬਦ ਬਾਰੇ, ਕੋਈ ਸਮਝ ਨਹੀਂ ਬਾਣੀ ਬਾਰੇ, ਕੋਈ ਸਮਝ ਨਹੀਂ ਰੂਹਾਨੀਅਤ ਬਾਰੇ, ਸਿਰਫ ਆਪਣੇ ਅੰਦਰ ਦੀ ਖੌਮੇ ਨੂੰ ਲੈ ਕੇ ਦੂਜੇ ਦੀ ਗੱਲ ਨੂੰ ਕੱਟੀ ਜਾਣਾ ਕੱਟੀ ਜਾਣਾ। ਮਹਾਰਾਜ ਕਹਿੰਦੇ ਆ ਜਲਪ ਤੇ ਵਿਤੰਡਾ ਚਰਚਾ ਜ਼ਿੰਦਗੀ 'ਚ ਕਦੀ ਵੀ ਨਹੀਂ ਕਰਨੀ, ਵਾਦ ਤੇ ਖੇਤ ਚਰਚਾ ਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਛੱਡਣਾ ਨਹੀਂ। ਫਿਰ ਬੇਨਤੀ ਹੈ ਜੀ, ਚਾਰ ਤਰ੍ਹਾਂ ਦੀ ਚਰਚਾ ਮੈਂ ਤਾਂ ਥੋੜ੍ਹੀ ਜਿਹੀ ਆਰੰਭ 'ਚ ਬੇਨਤੀ ਕਰ ਦਿੱਤੀ ਕਿ ਇਹ ਜਿਹੜੀ ਬਾਣੀ ਹੈ ਇਹ ਵਿਦਵਾਨ ਪੰਡਿਤ ਨੂੰ ਸੰਬੋਧਨ ਕਰਕੇ ਸਤਿਗੁਰੂ ਕਹਿ ਰਿਹਾ, ਤੇ ਅਖੀਰ ਵਿੱਚ ਇਹ ਸਾਰੇ ਬਚਨ ਆਉਣਗੇ ਜਿਹੜੇ ਆਪਾਂ ਭੂਮਿਕਾ 'ਚ ਕਹਿ ਰਹੇ ਹਾਂ। ਇਸ ਦੇ ਆਰੰਭ ਵਿੱਚ ਆਏ ਸਤਿਗੁਰੂ ਨੇ ਜੋ ਹੁਕਮ ਦਿੱਤਾ ਹੈ ਉਸ ਵਿੱਚ ਸਤਿਗੁਰੂ ਜੀ ਬਚਨ ਕਰਨੇ ਨੇ, ਉਹ ਦੁਬਾਰਾ ਤੁਕਾ ਸਰਵਨ ਕਰੋ ਜੀ।
ਸ੍ਰਿਸ਼ਟੇ ਪਿਓ ਨਾ ਜਾਣੈ ਕੋਇ,
ਸ੍ਰਿਸ਼ਟੇ ਪਿਓ ਨਾ ਜਾਣੈ ਕੋਇ, ਇੱਕ ਲਫ਼ਜ਼ ਹੈ ਸ੍ਰਿਸ਼ਟੀ, ਗੁਰਬਾਣੀ ਵਿੱਚ ਸ਼ਬਦ ਸਿਰਠੀ ਵੀ ਆਇਆ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਇੱਕ ਲਫ਼ਜ਼ ਅਸੀਂ ਸ੍ਰਿਸ਼ਟੀ ਕਹਿੰਦੇ ਹਾਂ, ਸ੍ਰਿਸ਼ਟੀ ਦਾ ਅਰਥ ਕਰ ਲਈਏ ਇਹ ਕਾਇਨਾਤ, ਆ ਸੰਸਾਰ ਜੋ ਕੋਈ ਦ੍ਰਿਸ਼ਟ ਮਾਨਕ ਹੈ। ਫਿਰ ਬੇਨਤੀ ਹੈ, ਸ੍ਰਿਸ਼ਟੇ ਦਾ ਮਤਲਬ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਜਿਵੇਂ ਅਸੀਂ ਦੋ ਸ਼ਬਦ ਪੜ੍ਹਨੇ ਹਾਂ, ਇੱਕ ਕਾਦਰ ਤੇ ਇੱਕ ਕੁਦਰਤ। ਫਿਰ ਅਰਜ਼ ਹੈ, ਇੱਕ ਕਾਦਰ ਤੇ ਦੂਸਰੀ ਕੁਦਰਤ। ਜਿਹੜੀ ਕੁਦਰਤ ਹੈ, ਕੁਦਰਤ ਦਾ ਕਰਨਹਾਰਾ ਕਾਦਰ ਹੈ, ਕਾਦਰ ਨੇ ਕੁਦਰਤ ਬਣਾਈ, ਉਹੀ ਲਫ਼ਜ਼ ਜਿਹੜਾ ਹੈ ਇੱਧਰ ਅਸੀਂ ਵਰਤੀਏ। ਸ੍ਰਿਸ਼ਟਾ ਦਾ ਅਰਥ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਜਿਹਨੇ ਸਭ ਕੁਛ ਸਿਰਜ ਦਿੱਤਾ। ਤੇ ਮਹਾਰਾਜ ਕਹਿੰਦੇ, ਜੇ ਕੋਈ ਬੰਦਾ ਇਹ ਕਹੇ ਮੈਂ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਦਾ ਭੇਦ ਅੰਤ ਜਾਣਨਾ, ਤੇ ਮਹਾਰਾਜ ਕਹਿੰਦੇ ਉਹ ਬੰਦਾ ਭੁਲੇਖੇ ਚ ਹੈ, ਸ੍ਰਿਸ਼ਟੀ ਨੂੰ ਰਚਣ ਵਾਲੇ ਪਰਮਾਤਮਾ ਦਾ ਅੰਤ ਕਦੀ ਵੀ ਨਹੀਂ ਪਾਇਆ ਜਾ ਸਕਦਾ। ਜਿਹਨੇ ਸ੍ਰਿਸ਼ਟੀ ਰਚੀ ਉਹਦਾ ਕੌਣ ਅੰਤ ਪਾਏਗਾ? ਜਿਹਨੂੰ ਅਸੀਂ ਬਾਣੀ ਚ ਪੜ੍ਹਨੇ ਹਾਂ, ਪਿਤਾ ਕਾ ਜਨਮ ਕੇ ਜਾਣੇ ਪੂਤ, ਜਿਵੇਂ ਇੱਕ ਪੁੱਤਰ ਆਪਣੇ ਪਿਤਾ ਦੇ ਜਨਮ ਨੂੰ ਨਹੀਂ ਜਾਣਦਾ। ਜਨਮ ਦਾ ਮਤਲਬ ਇਹ ਨਹੀਂ ਵੀ ਆਪਾਂ ਕਰਨਾ ਵੀ ਪੁੱਤਰ ਨੂੰ ਡੇਟ ਆਫ ਬਰਥ ਨਹੀਂ ਪੜ੍ਹਨੀ ਆਉਂਦੀ, ਇਹਦਾ ਮਤਲਬ ਇਹ ਵੀ ਜਿਵੇਂ ਪਿਤਾ ਪੁੱਤਰ ਦੇ ਜਨਮ ਵੇਲੇ ਉਹਨੂੰ ਪਤਾ ਮੇਰੇ ਪੁੱਤਰ ਦਾ ਜਨਮ ਇਸ ਵੇਲੇ ਹੋਇਆ, ਇਸ ਥਾਂ ਤੇ ਹੋਇਆ, ਇਸ ਤਰੀਕ ਹੋਇਆ, ਤੇ ਕੱਲੀ ਇਹ ਜਾਣਕਾਰੀ ਨਹੀਂ, ਉਹ ਮੌਜੂਦ ਵੀ ਹੈ, ਉਹਨੇ ਦੇਖਿਆ ਹੈ। ਇੱਕ ਪੁੱਤਰ ਸੱਚੀ ਇਹ ਵੀ ਪਿਤਾ ਦੇ ਡੇਟ ਆਫ ਬਰਥ ਨੂੰ ਤੇ ਪੜ੍ਹ ਸਕਦਾ, ਪਰ ਉਹਦੇ ਕੋਲ ਉਹ ਤਜਰਬਾ ਤੇ ਨਹੀਂ ਜਦੋਂ ਪਿਤਾ ਦਾ ਜਨਮ ਹੋਇਆ ਉਦੋਂ ਬੱਚੇ ਦੀ ਮੌਜੂਦਗੀ ਹੈ ਹੀ ਨਹੀਂ, ਉਹ ਮੌਜੂਦ ਨਹੀਂ। ਜਿਵੇਂ ਇੱਕ ਪਿਤਾ ਦੇ ਜਨਮ ਦੇ ਸੰਬੰਧ ਵਿੱਚ ਪੁੱਤਰ ਕੁਛ ਨਹੀਂ ਜਾਣਦਾ, ਉਸ ਵਕਤ ਉਹਦੀ ਮੌਜੂਦਗੀ ਨਹੀਂ। ਪਿਆਰਿਓ, ਸ੍ਰਿਸ਼ਟਾ ਪਿਤਾ ਹੈ, ਅਸੀਂ ਸਾਰੇ ਜੀਵ ਉਹਦੇ ਪੁੱਤਰ ਹਾਂ। ਜਿਵੇਂ ਪਿਤਾ ਦੇ ਜਨਮ ਦਾ ਪੁੱਤਰ ਨੂੰ ਕੀ ਪਤਾ, ਇਸੇ ਤਰ੍ਹਾਂ ਭਾਈ ਸਿੱਖੋ ਉਸ ਸਭ ਕੁਝ ਰਚਣ ਵਾਲੇ ਦੇ ਬਾਰੇ ਸਾਨੂੰ ਕੀ ਪਤਾ। ਮਹਾਰਾਜ ਕਹਿੰਦੇ ਉਸ ਸ੍ਰਿਸ਼ਟੇ ਦਾ, ਰਚਣ ਵਾਲੇ ਦਾ ਕੋਈ ਵੀ ਭੇਦ, ਕੋਈ ਵੀ ਭੇਦ ਨਹੀਂ ਜਾਣਦਾ।
ਸ੍ਰਿਸ਼ਟਾ ਕਰੇ ਸੋ ਨਿਹਚੋ ਹੋਏ,
ਸ੍ਰਿਸ਼ਟਾ ਕਰੇ ਸੋ ਨਿਹਚੋ ਹੋਏ। ਪਰ ਇੱਕ ਗੱਲ ਪੱਕੀ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਤੇ ਸ੍ਰਿਸ਼ਟਾ ਦਰਸੀ ਇਹੀ ਕਰਾਂਗੇ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵਾਹਿਗੁਰੂ। ਜੋ ਸ੍ਰਿਸ਼ਟਾ ਕਰਨ ਤੇ ਆਵੇ ਨਾ, ਉਹ ਹੋਣਾ ਜ਼ਰੂਰੀ ਹੈ। ਨਿਹਚੋ ਦਾ ਅਰਥ ਅਵਸ਼ ਹੋਵੇਗਾ, ਕਿਉਂਕਿ ਜੋ ਉਹ ਕਰਨ ਤੇ ਆ ਜਾਏ ਉਹਨੂੰ ਕੋਈ ਰੋਕ ਨਹੀਂ ਸਕਦਾ, ਅੰਤ ਨਹੀਂ ਉਹਦਾ ਪਾਇਆ ਜਾ ਸਕਦਾ। ਪਰ ਇਹ ਸੱਚ, ਜੋ ਕੁਝ ਉਹ ਕਰਨਾ ਚਾਹੇ ਉਹਨੂੰ ਕੋਈ ਰੋਕ ਵੀ ਨਹੀਂ ਸਕਦਾ, ਨਿਹਚੋ ਹੋਵੇਗਾ, ਉਹਨੂੰ ਕਿਸੇ ਨੇ ਟਾਲ ਨਹੀਂ ਸਕਣਾ। ਤੇ ਫਿਰ ਜਦੋਂ ਕਰਨ ਤੇ ਆਉਂਦਾ ਹੈ, ਵੇਖੋ ਅਸੀਂ ਕੋਈ ਕੰਮ ਕਰਨੇ ਆ, ਸਾਨੂੰ ਕਿਸੇ ਕੰਮ ਦੇ ਕਰਨ ਦੇ ਲਈ ਕਈ ਬੰਦਿਆਂ ਦੀ ਮਦਦ ਚਾਹੀਦੀ ਹੁੰਦੀ ਹੈ। ਮੰਨ ਲਓ ਇੱਕ ਮਕਾਨ ਹੀ ਬਣਾਉਣਾ ਹੈ, ਸਿਰਫ ਇੱਕ ਉਦਾਹਰਨ ਹੈ ਵੀ ਉਹ ਜੋ ਕਰੇਗਾ ਉਹ ਨਿਸ਼ਚੋ ਹੋਣਾ। ਅਸਲ 'ਚ ਮਕਾਨ ਕੋਈ ਬਣਾਉਣ ਲੱਗਦਾ, ਉਹ ਮਟੀਰੀਅਲ ਲਿਆਵੇਗਾ, ਆ ਚੀਜ਼ਾਂ ਲਿਆਏਗਾ, ਇੱਟਾਂ ਲਿਆ, ਪੱਥਰ ਲਿਆ, ਬੱਜਰੀ ਲਿਆ, ਸੀਮਿੰਟ ਲਿਆ, ਲੋਹਾ ਲਿਆ, ਲੱਕੜ ਲਿਆ, ਸਭ ਕੁਝ ਆ ਗਿਆ ਨਾ। ਪੈਸੇ ਨਾਲ ਮਟੀਰੀਅਲ ਜਾਂ ਪਦਾਰਥ ਤੇ ਆ ਗਿਆ, ਪਰ ਜੇ ਬਣਾਉਣ ਵਾਲਾ ਕਾਰੀਗਰੀ ਕੋਈ ਨਹੀਂ ਤੇ ਤਰਤੀਬ ਕੌਣ ਦੇਵੇਗਾ? ਤਰਤੀਬ ਚਾਹੀਦੀ। ਇਹਦਾ ਮਤਲਬ ਇੱਕ ਬੰਦਾ ਖਰੀਦਣ ਵਾਲਾ, ਦੂਜਾ ਪਦਾਰਥ ਤੇ ਤੀਜਾ ਬਣਾਉਣ ਵਾਲਾ, ਤਿੰਨ ਇਕੱਠੇ ਹੋਏ ਤੇ ਫਿਰ ਵੀ ਅਜੇ ਪਤਾ ਨਹੀਂ ਮੁਕੰਮਲ ਹੋਵੇ ਕਿ ਨਾ। ਪਰਮਾਤਮਾ ਜਿਹੜਾ ਉਹ ਇਸ ਤਰ੍ਹਾਂ ਦਾ ਕਰਤਾ ਨਹੀਂ ਕਿ ਉਹਨੂੰ ਪਦਾਰਥ ਚਾਹੀਦੇ ਨੇ, ਉਹਨੂੰ ਬੰਦਿਆਂ ਦੀ ਹੈਲਪ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ, ਪਿਆਰਿਓ, ਅੱਖ ਚਮਕਣ ਦੇ ਵਿੱਚ ਉਹ ਕਰੋੜਾਂ ਬ੍ਰਹਿਮੰਡ ਸਿਰਜ ਸਕਦਾ ਹੈ ਤੇ ਅੱਖ ਚਮਕਣ ਦੇ ਵਿੱਚ ਕਰੋੜਾਂ ਸਿਰਜਿਆਂ ਹੋਇਆਂ ਨੂੰ ਲੈ ਵੀ ਕਰ ਸਕਦਾ ਹੈ। ਹਰਨ ਭਰਨ ਜਾਕਾ ਨੇਤਰ ਫੋਰ, ਉਹ ਜੋ ਕੁਝ ਕਰਨਾ ਚਾਹੇ ਹੋਏਗਾ, ਅੱਖ ਚਮਕਣ ਦੀ ਦੇਰ ਵਿੱਚ ਉਹ ਕੁਛ ਦਾ ਕੁਛ ਕਰ ਸਕਦਾ ਹੈ। ਉਹ ਨਿਸ਼ਚੋ ਹੁੰਦਾ ਹੈ, ਇਹ ਨਹੀਂ ਕਿ ਉਹਦੇ ਵਿੱਚ ਕੋਈ ਤਬਦੀਲੀ। ਜੋ ਸ੍ਰਿਸ਼ਟਾ ਕਰਨਾ ਚਾਹੇ, ਜੋ ਪਰਮਾਤਮਾ ਵਾਹਿਗੁਰੂ ਕਰਨਾ ਚਾਹੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਅਵਸ਼ ਹੁੰਦਾ ਹੈ।
ਸੰਪੈ ਕਉ ਈਸ਼ਰ ਧਿਆਈਐ,
ਸਤਿਗੁਰੂ ਅੱਗੇ ਬਖਸ਼ਿਸ਼ ਕਰ ਰਹੇ ਆ, ਸੰਪੈ ਕਉ ਈਸ਼ਰ ਧਿਆਈਐ। ਸੰਪੈ ਦਾ ਅਰਥ ਹੈ ਜੀ ਸੰਪੱਤੀ, ਧਨ ਦੌਲਤ, ਪਦਾਰਥ। ਕਹਿਣ ਲੱਗੇ ਕਿ ਲੋਕ ਪਰਮਾਤਮਾ ਨੂੰ ਪਰਮਾਤਮਾ ਤੋਂ ਨਹੀਂ ਮੰਗਦੇ, ਬਹੁਤ ਘੱਟ। ਰੱਬ ਤੋਂ ਰੱਬ ਜੀ ਨੂੰ ਮੰਗਣ ਆ ਜਾਏ। ਸੰਪੈ ਕੋ ਈਸਰ, ਈਸਰ ਦਾ ਅਰਥ ਅਸੀਂ ਪਰਮਾਤਮਾ ਕਰਾਂਗੇ ਕਿ ਦੌਲਤ ਦੀ ਖਾਤਰ ਲੋਕ ਰੱਬ ਨੂੰ ਚੇਤੇ ਕਰਦੇ ਆ, ਰੱਬ ਨੂੰ ਪਾਉਣ ਲਈ ਰੱਬ ਨੂੰ ਚੇਤੇ ਨਹੀਂ ਕਰਦੇ। ਮਹਾਰਾਜ ਕਹਿੰਦੇ ਦੌਲਤ ਦੀ ਪ੍ਰਾਪਤੀ ਹੋ ਜਾਏ, ਮੈਂ ਇੰਨੇ ਪਾਠ ਕਰਾਂਗਾ, ਇੰਨਾ ਸਿਮਰਨ ਕਰਾਂਗਾ, ਇੰਨੇ ਦਿਨ ਸੇਵਾ ਕਰਾਂਗਾ। ਮਹਾਰਾਜ ਕਹਿੰਦੇ ਨਹੀਂ, ਸੱਚ ਇਹ ਪਰਮਾਤਮਾ ਤੋਂ ਪਰਮਾਤਮਾ ਦੀ ਸ਼ਾਂ ਲੋਕ ਮੰਗਣਾ ਚਾਹੁੰਦੇ ਆ, ਪਰਮਾਤਮਾ ਨੂੰ ਨਹੀਂ। ਕਹਿਣ ਲੱਗੇ ਕੰਮ ਕਰ, ਤੂੰ ਰੱਬ ਜੀ ਨੂੰ ਮੰਗ ਲੈ, ਜਿੱਥੇ ਜਾਏਗਾ ਸ਼ਾਂ ਆਪਣੇ ਆਪ ਨਾਲ ਚਲੀ ਜਾਣੀ। ਫਿਰ ਅਰਜ਼ ਕਰ, ਇੱਥੇ ਸ਼ਾਂ ਦਾ ਅਰਥ ਇਹ ਨਹੀਂ ਕਿ ਵਜੂਦ ਬਣਾ ਦੇਣਾ, ਸਮਝਣ ਲਈ ਹੈ। ਸੰਪੈ ਕੋ ਈਸਰ ਤਿਆਈ ਹੈ, ਦੌਲਤ ਦੀ ਖਾਤਰ, ਪਦਾਰਥਾਂ ਦੀ ਖਾਤਰ ਇਨਸਾਨ ਪਾਰ ਬ੍ਰਹਮ ਪਰਮੇਸ਼ਵਰ ਦਾ ਸਿਮਰਨ ਕਰਦਾ, ਨਿਯਮ ਨਿਭਾਉਂਦਾ ਜੀ ਮੈਂ ਆਹ ਕੁਛ ਕਰਾਂਗਾ। ਤੇ ਇੱਥੇ ਇੱਕ ਹੋਰ ਬੇਨਤੀ ਹੈ ਗੁਰਮੁਖੋ, ਠੀਕ ਹੈ ਸਿੱਖ ਨੇ ਗੁਰੂ ਤੋਂ ਸਭ ਕੁਝ ਮੰਗਣਾ, ਕਿਉਂਕਿ ਕਈ ਵਾਰੀ ਸੱਜਣ ਕਹਿੰਦੇ ਆ, ਮਿਲਦਾ ਸਾਡੇ ਸਮਾਜ 'ਚ ਲਿਖਿਆ ਹੁੰਦਾ ਆਹ ਸ਼ਬਦ ਮਿਲ ਜਾਓ, ਪੜ੍ਹ ਲਓ ਤੇ ਆਹ ਧੰਨ ਆ ਜਾਣਾ, ਆਹ ਸ਼ਬਦ ਪੜ੍ਹ ਲਓ ਤੇ ਆਹ ਆ ਜਾਣਾ। ਤੇ ਗੁਰੂ ਗ੍ਰੰਥ ਸਾਹਿਬ ਇੱਕ ਬਚਨ ਕਰਦੇ ਆ, ਮਹਾਰਾਜ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਜਦੋਂ ਤੇਰਾ ਕੰਮ ਕਿਤੇ ਫਸ ਜਾਏ, ਮੰਨ ਲਓ ਕਿਤੇ ਤੂੰ ਬਿਜ਼ਨਸ 'ਚ ਫਸ ਗਿਆ ਜਾਂ ਕਿਤੇ ਖੇਤੀ 'ਚ ਫਸ ਗਿਆ, ਕਿਤੇ ਵੀ ਤੇਰਾ ਕੰਮ ਰੁਕ ਜਾਏ, ਤੇ ਫਿਰ ਤੂੰ ਪੁੱਛਣਾ ਫਿਰਨਾ ਜੀ ਨੇਮ ਕਿਹੜਾ ਕਰੀਏ, ਸਿਮਰਨ ਕਿਹੜਾ ਕਰੀਏ, ਦੱਸੋ ਕੋਈ ਸ਼ਬਦ। ਤੇ ਮਹਾਰਾਜ ਕਹਿੰਦੇ ਨੇ ਜੇ ਤੂੰ ਆਪਣੀ ਦੌਲਤ ਲਈ, ਆਪਣੀ ਇਹ ਸੰਪੇ ਲਈ ਸਿਮਰਨ ਕਰਨਾ, ਕੰਮ ਪੈਣ ਤੇ ਤੂੰ ਨੇਮ ਪੁੱਛਣਾ ਪੈਣ, ਜੇ ਬਿਨਾਂ ਕੰਮ ਪੈਣ ਤੋਂ ਤੂੰ ਲਗਾਤਾਰ ਨੇਮ ਨਿਭਾਉਣਾ ਸ਼ੁਰੂ ਕਰ ਦੇ, ਤੈਨੂੰ ਕਮੀ ਕਿਸੇ ਚੀਜ਼ ਦੀ ਨਾ ਰਹੇ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਕਬੀਰ ਸਾਹਿਬ, ਕਾਮ ਪਰੈ ਖਰ ਸਿਮਰੀਐ ਐਸਾ ਸਿਮਰੋ ਨਿਤ। ਮੈਂ ਫਿਰ ਅਰਜ਼ ਕਰਾਂਗਾ, ਕਿਉਂਕਿ ਭਾਵੇਂ ਇੱਥੇ ਕਿਹਾ ਵੀ ਬੰਦੇ ਸੰਪੈ ਦੀ, ਦੌਲਤ ਦੀ ਖਾਤਰ, ਸੰਪੱਤੀ ਦੀ ਖਾਤਰ ਸਿਮਰਨ ਕਰ ਰਹੇ ਆ, ਤੇ ਇਹ ਸੱਚੇ ਪਿਆਰੇ ਜਿਹਦੀ ਖਾਤਰ ਕਰਨੀ ਉਹ ਹੀ ਮਿਲੂਗਾ। ਫਿਰ ਜੇ ਦੌਲਤ ਦੀ ਖਾਤਰ ਕਰਨੇ ਪਏ ਹਾਂ ਉਹ ਮਿਲ ਜਾਏਗਾ, ਪਦਾਰਥ ਮਿਲ ਜਾਏਗਾ, ਪਰ ਵਾਹਿਗੁਰੂ ਜੀ ਨਹੀਂ ਮਿਲਣਗੇ ਇਸ ਤਰ੍ਹਾਂ। ਮਹਾਰਾਜ ਕਹਿੰਦੇ ਤੂੰ ਨਿਸ਼ਾਨਾ ਉਹ ਬਣਾ, ਕਬੀਰ ਕਾਮ ਪਰੈ ਖਰ ਸਿਮਰੀਐ ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ ਗਇਓ ਬਹੋਰੈ ਬਿਤ। ਇੱਕ ਸਿਮਰਨ ਕਰਨ ਨਾਲ ਅਮਰ ਪਦਵੀ ਤੇ ਪਹੁੰਚ ਜਾਏਗਾ, ਤੇ ਦੂਜੀ ਤੇਰੇ ਡੁੱਬੀ ਹੋਈ ਦੌਲਤ ਤੈਨੂੰ ਲੱਭ ਜਾਏਗੀ। ਪਰ ਇੱਥੇ ਸਤਿਗੁਰੂ ਕਹਿੰਦੇ ਨੇ ਲੋਕ ਉਸ ਦੌਲਤ ਨੂੰ ਜਿੰਨੀ ਕੱਲ ਵੀ ਸਜਾਣਾ, ਸੰਪੇ ਦੀ ਖਾਤਰ ਪਰਮਾਤਮਾ ਨੂੰ ਧਿਆਉਂਦੇ ਹਨ।
ਸੰਪੈ ਪੁਰਬ ਲਿਖੇ ਕੀ ਪਾਈਐ,
ਪਰ ਮਹਾਰਾਜ ਕਹਿੰਦੇ ਨੇ ਆਪਣੇ ਆਪ ਕਿਵੇਂ ਤੂੰ ਇਕੱਠਾ ਕਰ ਲਏਗਾ। ਇਹ ਜਿਹੜੀ ਦੌਲਤ ਹੈ ਇਹ ਪੂਰਬਲੇ ਲਿਖੇ ਹੋਏ ਅਨੁਸਾਰ ਹੀ ਮਿਲਣੀ ਹੈ, ਆਪਣ ਲਈਆ ਜੇ ਮਿਲੇ ਸਭ ਕੋ ਭਾਗਟ ਹੋਏ। ਜੇ ਆਪਣੇ ਉਦਮ ਨਾਲ ਮਿਲਦੀ ਤੇ ਸਾਰੀ ਨਾ ਦੁਨੀਆ ਹੋ ਜਾਂਦੀ। ਜੋ ਪਰਮਾਤਮਾ ਨੇ ਲਿਖ ਦਿੱਤਾ ਇਹ ਉਹਦੇ ਚੋਜ ਨੇ, ਉਹਦੀ ਖੇਡ ਹੈ, ਕਿਸੇ ਕੋਲ ਵੱਧ ਕਿਸੇ ਕੋਲ ਘੱਟ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿੜਾਣਾ। ਮਹਾਰਾਜ ਕਹਿੰਦੇ ਇਹ ਪੂਰਬਲੇ ਲਿਖੇ ਹੋਏ ਦੀ ਇਨਸਾਨ ਨੂੰ ਨਸੀਬ ਹੁੰਦੀ ਹੈ।
ਸੰਪੈ ਕਾਰਨ ਚਾਕਰ ਚੋਰ,
ਸਤਿਗੁਰੂ ਕਹਿੰਦੇ ਇਸ ਸੰਪੱਤੀ ਦੀ ਖਾਤਰ ਹੀ ਕੋਈ ਇਨਸਾਨ ਜਿਹੜਾ ਉਹ ਚਾਕਰੀ ਕਰ ਰਿਹਾ, ਨੌਕਰੀ ਕਰ ਰਿਹਾ ਹੈ, ਦੌਲਤ ਦੀ ਖਾਤਰ ਹੀ ਕੋਈ ਬੰਦੇ ਇਸ ਦੌਲਤ ਦੀ ਖਾਤਰ ਚੋਰੀ ਕਰ ਰਿਹਾ। ਦਿਨ ਰਾਤ ਉਹਨਾਂ ਦਾ ਇੱਕੋ ਹੀ ਕੰਮ ਹੈ ਕਿ ਕਿਸੇ ਦੀ ਚੰਗੀ ਵਸਤੂ ਮਿਲ ਜਾਏ ਉਹਨੂੰ ਚੋਰੀ ਕਰਕੇ ਕਿਵੇਂ ਹਾਸਿਲ ਕਰਨਾ ਹੈ। ਪੈਸੇ ਦੀ ਖਾਤਰ ਹੀ ਚਾਕਰੀ, ਪੈਸੇ ਦੀ ਖਾਤਰ ਹੀ ਚੋਰੀ ਕਰਦੇਗਾ।
ਸੰਪੈ ਸਾਥ ਨਾ ਚਾਲੈ ਹੋਰ,
ਮਹਾਰਾਜ ਕਹਿੰਦੇ ਸੰਪੈ ਸਾਥ ਨਾ ਚਾਲੈ ਹੋਰ। ਹੁਣ ਸੁਣਿਓ, ਮਹਾਰਾਜ ਕਹਿੰਦੇ ਜਿਹੜੀ ਸੰਪੱਤੀ ਲਈ ਤੂੰ ਅਰਦਾਸਾਂ ਕੀਤੀਆਂ, ਮੈਨੂੰ ਆਹ ਮਿਲ ਜਾਏ ਆਹ ਮਿਲ ਜਾਏ, ਉਹ ਮਿਲ ਗਈ, ਪਰ ਯਾਦ ਰੱਖ ਜਦੋਂ ਇਸ ਤਨ ਨੂੰ ਤਿਆਗ ਕੇ ਤੁਰਨਾ, ਜਿਹਨੂੰ ਅਰਦਾਸਾਂ ਕਰ ਕਰਕੇ ਸਿਮਰਨ ਕਰ ਕਰਕੇ ਤੂੰ ਹਾਸਲ ਕੀਤਾ, ਇਸ ਸੰਪੱਤੀ ਵਿੱਚੋਂ ਇੱਕ ਧੇਲਾ ਵੀ ਤੇਰੇ ਨਾਲ ਨਹੀਂ ਜਾਣਾ। ਮਹਾਰਾਜ ਕਹਿੰਦੇ ਸਾਥ ਨਹੀਂ ਚੱਲਣਾ ਇਹਨੇ, ਸੰਪੈ ਸਾਥ ਨਾ ਚੱਲੈ, ਇਹਨੇ ਨਾਲ ਨਹੀਂ ਤੁਰਨਾ। ਅੱਗੇ ਸ਼ਬਦ ਵਰਤਨੇ ਹੋਰ, ਕਈ ਗੁਰਮੁਖ ਵਿਦਵਾਨਾਂ ਨੇ ਹੋਰ ਦਾ ਅਰਥ ਕੀਤੇ ਨੇ, ਹੋਰ ਮਾਇਆ, ਪਰ ਅਰਥ ਸਪਸ਼ਟ ਇਹ ਨੇ ਕਿ ਇਸ ਦੌਲਤ ਨੇ ਤੇਰੇ ਨਾਲ ਨਹੀਂ ਚੱਲਣਾ। ਹੋਰ ਦਾ ਅਰਥ ਹੈ ਤੂੰ ਸਾਰੀ ਜ਼ਿੰਦਗੀ ਸਾਂਭਦਾ ਮਰ ਚੱਲਿਆ, ਤੇਰੇ ਮਰਨ ਦੀ ਦੇਰ ਨਾਲ ਟਕਾ ਨਹੀਂ ਜਾਣਾ, ਇਹਨੂੰ ਸਾਂਭਣ ਵਾਲੇ ਤੇਰੇ ਭਰਾਵਾਂ ਭਤੀਜਿਆਂ ਤੇ ਹੋਰ ਜੀਆਂ ਨੇ ਕਬਜ਼ਾ ਕਰ ਲੈਣਾ। महाराज कहिंदे इहने तेरे नाल नहीं जाणा, इहनूं सांभण वाले कोई होर आ जाणगे। बड़ी स्पष्ट जी गल जी, महाराज कहिंदे तूं सिमरन परमात्मा लई कर जिहदी खातर तूं कर रहे। अज वैसे चलो गुरमत नाल तेरा कोई तल्लुकात नहीं कि रावण दाह कीता जाणा है जिहनूं दुशहरा कहिंदे, पर गुरु ग्रंथ साहिब विच इहदा जिक्र है। मैं तां थोड़ी जी अर्ज कर लगा, पैसे की कमी उहदे घर विच भी नहीं सी। उंज गुरु ग्रंथ साहिब की बाणी च रावण का जिन्नी बारी भी जिक्र किया गया उहदा तकरीबन जिक्र एक बदी दे चिन्ह दे रूप विच किया है। मैं फिर अर्ज करांगा, गुरु ग्रंथ साहिब की बाणी नूं उलंघ के अपने ख्याल ना दईए। वह बड़ा विद्वान, वह बड़ा सियाणा, असीं जिवें अजकल करने, महाराज ने शब्द वरत्या मूर्ख रावण क्या ले गया, जां सतगुरां ने कहा भूला दैत ना समझी। जे नाशवानता की गल की तो उत्ते श्री रामचंद्र का भी जिक्र किया, राम गयो रावण गयो जाको बहु परवार, कहो नानक तेरे कछ नहीं सुपने ज्यों संसार, कहो नानक तेरे कछ नहीं सुपने ज्यों संसार। राम जी भी चले गए, रावण भी चला गया। गुरु ग्रंथ साहिब इतों तक बचन कर दिया, सर्ब सोइन की लंका होती। मैं इस तुक ते कह रहा संपे साथ ना चल है होर, इन्नी किसी को दौलत होगी सारी लंका सोने की। महाराज कहते सर्ब सोइन की लंका होती, रावण से अधकाई कहां भयो दर बांधे खाती, खिन में भई पराई एक खिन लगा, पराई होर आ गया उन सांभण वाला। महाराज कहते उस चीज ने अगे नहीं जाना, उन्हें होर सांभण वाले आ जाते हैं। हां गुरु ग्रंथ साहिब एक जगह से मैं भुला ना था, एक जगह से रावण दे समर्पण नूं, रावण दी अपनी इष्ट प्रति आस्था की गल करदे आं, उत्थे सतगुरां ने सुमत दित्ती है भी प्रेम जिहड़ा है वह पैसे नाल नहीं मिलता, वह अपना आप भेट करके मिलता है। वह वचन हुंदा है समन जाओ इस प्रेम की, दम को होती साठ, रावण होते सो रंक ने जिन सिर दीने घाट। उंज युद्ध का जिक्र भी गुरु ग्रंथ साहिब विच आउंदा है, पर उहदे अंतरी वर्थ ने कोई गुरमुख बांधियो सेत बधाता है, लंका लूटी दैंत संतापै, रामचंद मारियो ऐ रावण वेद भेखण गुरमुख प्रचायण। हुण इहनूं कोई लै के अर्थ दूजे पासे ना खिंचे। हुण देखो मैं थोड़ी जी अज क्योंकि दिन है उहनां दा, गुरमत दा की इस बारे नजरिया है। चलो रावण बदी का चिन्ह कहने हैं कि नेकी की बदी उत्ते फतेह हुई, तो उस बदी नूं हर साल साड़दे आ, पर सच ए जे हुण रावण नूं अग रावण ही लांदे आ ज्यादातर, सारे भी नहीं कहांगा तकरीबन, वह बदी ही बदी नूं साड़ के सिद्ध करदी पई है कि असी बड़े नेक हाँ। मैं सब का जिक्र नहीं कर रहा, हुण इत्थे बचन हुंदा गुरमुख बाध्यो सेत विधाता, यह भी गुरु नानक साहब के शब्द जी गुरमुख तां किया अपने इष्ट दे शब्दां ते तर्क ना करिए, उहदे भाव अर्थ नूं समझिए। जिवें रामचंद्र जी ने पुल बनाया लंका ते पहुंचण लई, गुरु साहिब कहिंदे गल समझ, उहना समुंदर ते पुल बनाया, क्या जांदा राम क्या ते पत्थर तरन लग पए, कहन लगे ए संसार समुंदर है, तू खिरदे विच परमात्मा दा नाम लिख ले, तेरा पत्थर वर्गा खिरदा भी भाव सागर तू तर जाएगा। देखो इस चार तुकां मैं कहणियां ने, गुरमुख बांधियो, गुरमुख दा अर्थ है सतगुरु, सतगुरु जिवें पुल समुंदर तो पार करदा है, इस भाव सागर तो पार करन वाला सेतु मेरा सतगुरु है। सच्ची मुची ओ पत्थर जे लिखण ते पत्थर तरदे आ क्या जांदा जो, पर गुरु कहिंदे आ अपने दिल ते वाहिगुरु दा नाम लिख ले ते पत्थर भी तर जांदे आ। गुरमुख बांधियो सेत बधाता है अंगे जी, लंका लूटी दैत संतापै, उन्हां लंका नूं लुटिया दैंता नूं दुख दिता, कहन लग्गिया शरीर लंका है, इस विच काम क्रोध लोह मोह अहंकार ये दैंता ने टिकन नहीं देना, तू एक काम कर इन्हां अंदर दे दैंता नूं मार ले, ये लंका भी सुखी वस जाएगी। हुण गुरु की नजर तुसीं देखो इहदे अर्थ की ने, गुरमुख बांधियो सेत बधाता है लंका लूटी दैंत संतापै, अगे जी रामचंद मारियो ऐ रावण, फिर सुनियो मारियो ऐ रावण, जिवें रामचंद्र जी ने रावण ने तीर मार के ओनू मारिया। कह लगे अंदर अहंकार रावण बैठा है, तू गुरु प्रभु राम के नाम का बाण आर। रब ते गुरु दा शब्द जो अंदर तीर वजिया अहंकार रावण नू मार के रख देगा। राम चंद मारियो ए रावण। ते अगली गल हुंदी जी उहदा भेद तां सके भरा ने दिता। आप वेख सकते हो सारे शब्द मैं गुरु ग्रंथ साहिब चो बोल रहा। हाथ जोड़ के बेनती है दे अर्थ कोई होर ना करन लग पियो जी। अज मंजी साहिब दी स्टेज ते आ हो गया क्योंकि वो बहुत कुछ सुन नू मिलदा है। इत्थे गुरु साहिब कहिंदे ने जिवें तीर नाल रावण मारिया तू सारी जिंदगी इहनू रामलीला च मारी जाना है। अंदर दे खंकारी बंदे अज दशहरे वाले दिन अपने खंकार नू मार ते लोकां दी पुकार नू सुन। फिर मेरी बेनती सुनो रामचंद मारियो ए रावण। भेद भविखन गुरमुख परचायण। याद रखो भेद तो भविखन ने दिता नू। हुण इहदा अर्थ हो गया कि जिवें भिखण ने भेद दिता राम जी नू कि इत्थे तीर मारो इस तरह मारो। महाराज कहिंदे ने मेरा गुरु गुरमुख परचायण। गुरमुख दर ते सतगुरु, परचायण दर ते परचा शब्द उपदेश। गुरु ने कहा अंदर वाला रावण छेती नहीं मरना। आ तेनू मैं शब्द दा तीर देना वा, भेद दसना वा, ऐस ढंग नाल वार करेगा ते रावण जरूर मरेगा। मेरे कहन तो मुराद सतगुरां ने सचमुच ही सानू आ बाहर नचण टप्पण दी था सानू अंदर वल तोरिया है प्यारियो। पर याद रखियो इन्ना कुछ इकट्ठा करके रावण भी चला गया। महाराज कहिंदे ने लंका सकोट समुंदर सिखाई। एक गुरु ग्रंथ साहिब च बचन ने लंका वर्गा किला समुंदर दी चार चुपेरे समुंदर दी खाई ते रावण घर खबर ना पाई। सची मुची उस दे घर अंदर खबर ना पाई दर ते कोई भी नहीं रहा सार लैण वाला। एक लख पूत सवा लख नाती ते रावण घर दिया ना बाती। इत्थे मर्ज करांगा क्योंकि दिन सी थोड़ा जिहा अज गुरमत इहनू किस नजरिए नाल लैंदी है। महाराज ते इत्थों तक भी कहिंदे आ कि जदो दुख आया उदो रावण भी रोंदा है ते जदो दुख आया उदो राम जी भी रो रहे। रोवै राम निकाला भया सीता लखमन विछड़ गया। महाराज ने यह भी कहा कहन लगे कि असल च लंकापति भी रो रहा है, अवतार भी रो रहा है। रोवे दैसे लंक गवाए चिन सीता आंदी दाऊ वाए। रोवे राम निकाला भी है ते रोवे दैसे लंक गवाए भी है। फिर अर्ज है कि गुरु साहब इत्थे कह रहा भी ये जो कुछ जिदी तू अरदासा करना आ मिल जाए आ मिल जाए मिल जाएगा, पर इन्हें नाल नहीं हो जाना। इन्हू सांभण वाले पिछो अगे तैयारी करी बैठे कदों मरे ते सानू सब कुछ मिले। ए होर सांभण वाले आ जाणगे।
बिन साचे नहीं दरगह माना।
बिन साचे एक सिमरन तो बिना नाम तो बिना परमात्मा दी दरगाह विच कोई भी इज्जत नहीं।
हर रस पीवै छुटै निदान।
हर रस पीवै छुटै निदान। जे तू हरी दा रस पी लेंगा। गुरु नानक साहब कहिंदे तू सिमरन दा रस पी नाम दा रस पी अंतले समें तेनू ए रस ही छड़ा देगा। माया तो भी मुक्त करूगा जमा तो भी मुक्त करूगा। हर रस ही मुक्त करदा है।
तेरत वेरत वे सखी होए रही नराना।
और सतगुरु होर बख्शिश कर दे पया। हेरत हेरत हे सखी होए रही हैरान। हेरत दा अर्थ वेखना। महाराज कहने मैं वेख वेख के हे सखिए मेरी सहेलिए मैं बड़ी हैरान हो गई हाँ। की हैरानगी होई जी? कह लगे अंदर कोई तब्दीली आ गई। इहदा मतलब कि केड़ी बख्शिश वर्दी कह नाम रस नाल।
हाँ करती मैं मोई शब्द रवै मन ज्ञान।
जेड़ी अगे खाऊं सी मैं आ कहने उस नाम ने इन्नी कृपा की मैं दी मौत हो गई है। मैं हैरान हो गई हाँ। हे वाहगुरु तू की खेड वरता दिती। सारी जिंदगी मैं अंग बोध खाने सा तू मेर की इस मैं नू मिटा दिता। मैं मेरी मर गई ते मरी किवें जी? गुरु दे शब्द नू जपन नाल, उदा नाम सिमरन नाल। इस अवस्था नूं भगत जी ने कहा कबीर जा दिन खौम हुआ जिदन मैं मर गया मैं ही मर गई पाछे भया आनंद मोए मिलियो प्रभ अपना संगी भजै गोबिंद। याद रखियो जिउंदियां नूं बंदे लताड़दे हुंदे आ। इह उदाहरण दा इक पक लैणा। एक विद्वान कहिंदा तूं मर के तां वेख ओए मरन दी देर ए इहनां लताड़न वालिआं ने तैनूं मोढ़िआं ते चुक लैणा है। जो बंदा मरदा मोढ़िआं ते चुक लैणा ना इहदा इक पक लैणा वी तूं अंदरों मर तां सही इत्थे जिहड़ी मैं मेरी सी गुरु जी कहिंदे शब्द दी किरपा होई शब्द नूं माणिआ ਇਹ ਮੈਂ ਮੇਰੀ ਮਰੀ ਹੈ
ਹਾਰ ਡੋਰ ਕੰਕਨ ਕਣੀ ਕਰ ਥਾਕੀ ਸੀ ਗਾਰ।
ਹੁਣ ਫਿਰ ਪਹਿਲੀ ਅਵਸਥਾ ਨੂੰ ਦੱਸਦੇ ਹਾਂ। ਮੈਂ ਮੇਰੀ ਮਰਨ ਤੋਂ ਪਹਿਲਾਂ ਕਹਿੰਦੇ ਹਾਰ ਡੋਰ ਕੰਕਨ ਕਣੇ ਆਹ ਗਲ ਚ ਪਾਉਣ ਵਾਲੇ ਹਾਰ ਰੇਸ਼ਮੀ ਡੋਰੀਆਂ ਹੱਥਾਂ ਵਿੱਚ ਪਾਉਣ ਵਾਲੇ ਕੰਗਣ ਮੈਂ ਅਨੇਕਾਂ ਤਰ੍ਹਾਂ ਦੇ ਸ਼ਿੰਗਾਰ ਕਰ ਕਰਕੇ ਥੱਕ ਗਈ ਸਾਂ।
ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ।
ਹੁਣ ਪਰਮਾਤਮਾ ਪ੍ਰੀਤਮ ਨੂੰ ਮਿਲੇ ਤੇ ਸਗਲ ਗੁਣਾ ਗਲ ਹਾਰ ਸੱਚੀ ਮੁੱਚੀ ਜੀ ਜਿੰਨੇ ਰੂਹਾਨੀ ਗੁਣ ਨੇ ਹੁਣ ਮੈਂ ਇਹਨਾਂ ਦਾ ਹਾਰ ਬਣਾ ਕੇ ਪਾ ਲਿਆ। ਇਹਦੇ ਥੋੜੇ ਜਿਹੇ ਭਾਵ ਅਰਥ ਆਪਾਂ ਵੇਖ ਲਈਏ। ਹਾਰ ਡੋਰ ਕੰਕਣ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ। ਇਹਦਾ ਮਤਲਬ ਇਹ ਵੇ ਕਿ ਤਨ ਉੱਤੇ ਇੱਕ ਔਰਤ ਇੱਕ ਸੁਹਾਗਣ ਸ਼ਿੰਗਾਰ ਤਾਂ ਕਰਦੀ ਹੈ ਕਿ ਪਤੀ ਦੀ ਪ੍ਰਸੰਨਤਾ ਲਈ। ਇਹ ਮੇਰੀ ਬੇਨਤੀ ਨੂੰ ਸਮਝਣ ਲਈ ਭਾਵ ਅਰਥ ਕੀ ਹੈ। ਜੇ ਉਹਨੇ ਰੇਸ਼ਮੀ ਡੋਰ ਜੋ ਵੀ ਸ਼ਿੰਗਾਰ ਕੀਤਾ ਜੇ ਪਤੀ ਦਾ ਵਸਲ ਹੀ ਨਹੀਂ ਮਿਲਾਪ ਦਾ ਸੁੱਖ ਨਹੀਂ ਤੇ ਉਸ ਸ਼ਿੰਗਾਰ ਦਾ ਕੋਈ ਅਰਥ ਨਹੀਂ। ਬੰਦਾ ਕਰਮ ਕਾਂਡ ਕਰ ਰਿਹਾ ਕੋਈ ਜਪ ਕੋਈ ਤਪ ਕੋਈ ਕਰਮ ਕਾਂਡ ਬਾਹਰ ਮੁਖੀ ਸ਼ਿੰਗਾਰ ਬੜੇ ਕਰ ਰਿਹਾ ਪਰ ਅੰਦਰ ਤਾਂ ਸਿਮਰਨ ਚੱਲਦੀ ਕੋਈ ਨਹੀਂ ਪਿਆ। ਸ਼ਿੰਗਾਰ ਬਾਹਰ ਦੇਖਣ ਵਰਤ ਰੱਖੀ ਬੈਠਾ ਆਹ ਮੈਂ ਕਰਨਾ ਧਰਮ ਦੇ ਨਾਂ ਤੇ ਆਹ ਕਰਨਾ। ਬਾਬਾ ਜੀ ਕਹਿੰਦੇ ਨੇ ਜੇ ਇੱਕ ਔਰਤ ਹਾਰ ਸ਼ਿੰਗਾਰ ਕਰਕੇ ਬੈਠੀ ਰਹੇ ਪਤੀ ਦਾ ਮਿਲਾਪ ਨਹੀਂ ਉਹਨੇ ਫੂਕਣਾ ਹਾਰ ਸ਼ਿੰਗਾਰ ਨੂੰ। ਹਰ ਸਤਿਗੁਰੂ ਕਹਿੰਦੇ ਨੇ ਜਿੱਦਣ ਪਰਮਾਤਮਾ ਮਿਲਿਆ ਉਦਣ ਕਰਮ ਕਾਂਡਾਂ ਦਾ ਸਾਰਾ ਸ਼ਿੰਗਾਰ ਛੁੱਟ ਗਿਆ। ਇਸੇ ਕਰਕੇ ਗੁਰੂ ਜੀ ਨੇ ਕਿਹਾ ਚੂੜਾ ਭੰਨ ਬਲ ਪਲ ਸਿਉ ਮੁੰਡੇ ਸਣ ਬਾਹੀ ਸਣ ਬਾਹਾ ਇਤੇ ਵੇਸ਼ ਕਰੇਂਦੀਏ ਮੁੰਡੇ ਸੌ ਰਾਤੋਂ ਅਵਰਾਹ। ਹਜ਼ੂਰ ਕਹਿੰਦੇ ਨੇ ਇਹ ਸਾਰੇ ਸ਼ਿੰਗਾਰ ਤਿਆਗ ਦਿੱਤੇ ਜਦੋਂ ਪ੍ਰੀਤਮ ਪਰਮਾਤਮਾ ਮਿਲਿਆ ਉਹਦੇ ਮਿਲਾਪ ਨੂੰ ਹੀ ਆਪਣੇ ਗਲੇ ਦਾ ਹਾਰ ਬਣਾਇਆ ਹੈ।
ਨਾਨਕ ਗੁਰਮੁਖ ਪਾਈਐ ਹਰ ਸਿਉ ਪ੍ਰੀਤ ਪਿਆਰ।
ਨਾਨਕ ਗੁਰਮੁਖ ਪਾਈਐ ਹਰ ਸਿਉ ਪ੍ਰੀਤ ਪਿਆਰ। ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਆ ਖਰੀ ਨਾਲ ਮੁਹੱਬਤ ਹਰੀ ਨਾਲ ਪ੍ਰੀਤ ਪਾਉਂਦੀ ਹੈ ਗੁਰੂ ਦੇ ਰਾਹੀਂ ਸਤਿਗੁਰੂ ਦੇ ਰਾਹੀਂ। ਗੁਰੂ ਹੀ ਅੰਦਰ ਦੀ ਮੁਹੱਬਤ ਬਣਾਉਂਦੇ ਹਨ।
ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਦੀ ਚਾਰ।
ਅੱਗੇ ਸਤਿਗੁਰੂ ਕਹਿੰਦੇ ਨੇ ਭਾਈ ਸਾਧ ਸੰਗਤ ਜੀ ਆਪਣੇ ਮਨ ਚ ਵਿਚਾਰ ਕਰਕੇ ਦੇਖੋ ਜਿੰਨੇ ਲੋਕ ਅੱਜ ਤੋਂ ਪਹਿਲਾਂ ਹੋਏ ਨੇ ਕਿਸੇ ਨੂੰ ਹਰੀ ਦੇ ਨਾਮ ਤੋਂ ਬਿਨਾਂ ਸੁੱਖ ਮਿਲਿਆ? ਕਿਸੇ ਦੇ ਅੰਦਰ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ? ਜਿੰਨੇ ਜਿੰਨੇ ਲੋਕ ਹੋ ਗਏ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਜੀ ਗੁਰਮੁਖੋ ਦੁਖੀ ਉਹ ਵੀ ਸਿਮਰਨ ਤੋਂ ਬਿਨਾਂ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਨਾਮ ਤੋਂ ਬਿਨਾਂ ਅੱਜ ਤੱਕ ਗੁਰੂ ਸਾਹਿਬ ਕਹਿੰਦੇ ਮੈਨੂੰ ਦੱਸੋ ਕਿਸੇ ਨੇ ਸੁੱਖ ਪਾਇਆ ਕਿ
ਹਰ ਪੜਨਾ ਹਰ ਬੁਝਣਾ ਹਰ ਸਿਉ ਰੱਖੋ ਪਿਆਰ।
ਸੁੱਖ ਲੈਣਾ ਖਰੀ ਨੂੰ ਹੀ ਪੜੋ। ਇਹਦਾ ਮਤਲਬ ਉਹ ਤਲੀਮ ਪੜੋ ਜਿਹਦੀ ਆਪਾਂ ਗੱਲ ਸ਼ੁਰੂ ਚ ਕੀਤੀ ਡਿਟੇਲ ਨਾਲ ਕਿ ਜਿਹਦੇ ਨਾਲ ਵਾਹਿਗੁਰੂ ਚੇਤੇ ਆਏ ਉਹਨੂੰ ਸਮਝੋ ਉਹਨੂੰ ਹੀ ਮੁਹੱਬਤ ਕਰੋ।
ਹਰ ਜਪੀਐ ਹਰ ਆਰਾਧੀਐ ਹਰ ਕਾ ਨਾਮ ਆਧਾਰ।
ਹਰੀ ਨੂੰ ਹੀ ਜਪੋ ਹਰੀ ਵਾਹਿਗੁਰੂ ਨੂੰ ਹੀ ਆਰਾਧੋ ਤੇ ਉਸ ਦੇ ਨਾਮ ਨੂੰ ਹੀ ਜ਼ਿੰਦਗੀ ਦਾ ਆਧਾਰ ਬਣਾਵੋ।
ਲੇਖ ਨਾ ਮਿਟਈ ਹੋ ਸਖੀ ਜੋ ਲਿਖਿਆ ਕਰਤਾਰ।
ਇੱਥੇ ਸਤਿਗੁਰੂ ਕਹਿ ਰਹੇ ਨੇ ਹੇ ਸਖੀ ਜੋ ਪਰਮਾਤਮਾ ਨੇ ਲੇਖ ਲਿਖ ਦਿੱਤੇ ਨੂੰ ਕਿਸ ਨੇ ਮਿਟਾਉਣਾ ਹੈ? ਜੋ ਕਰਤਾਰ ਨੇ ਲਿਖ ਦਿੱਤਾ ਉਹ ਮਿਟਣਾ ਨਹੀਂ ਜਾਏਗਾ।
ਰੱਬੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ।
ਇੱਕ ਬਹੁਤ ਸੂਕਸ਼ਮ ਗੱਲ ਸਮਝਣ ਵਾਲੀ ਦੱਸ ਦਿੱਤੀ, ਜਿਸ ਕਰਤੇ ਪੁਰਖ ਨੇ ਸਭ ਕੁਝ ਕੀਤਾ ਹੈ, ਜਿਸ ਕਾਰਨ ਕਰਨ ਵਾਲੇ ਵਾਹਿਗੁਰੂ ਨੇ ਕੀਤਾ ਹੈ, ਮਿਟਣਾ ਨਹੀਂ, ਤੂੰ ਅਰਦਾਸ ਕਰ, ਉਹ ਆਪੇ ਕਿਰਪਾ ਕਰਕੇ ਤੇਰੇ ਹਿਰਦੇ ਵਿੱਚ ਆਪਣੇ ਚਰਨ ਟਿਕਾ ਦੇਗਾ। ਫਿਰ ਯਾਦ ਰੱਖਿਓ, ਜਿਹੜਾ ਗੁਰਮੁਖ ਨਾਮ ਜਪਦਾ ਹੈ, ਜੋ ਕੁਝ ਵੀ ਵਾਪਰਦਾ ਉਹਨੂੰ ਖਿੜੇ ਮੱਥੇ ਸਵੀਕਾਰ ਕਰੀ ਜਾਂਦਾ। ਇੱਕ ਸਵਾਲ ਮੰਡੀ ਦੇ ਰਾਜੇ ਨੇ ਵੀ ਕੀਤਾ, ਸਾਡੇ ਇਤਿਹਾਸ ਵਿੱਚ ਆਉਂਦਾ, ਵੀ ਜੇ ਫਾਇਦਾ ਕੀ ਫਿਰ ਜਪ ਤਪ ਦਾ। ਉੱਥੇ ਫਿਰ ਗੁਰੂ ਅਰਜੁਨ ਸਾਹਿਬ ਸਾਡੇ ਇਤਿਹਾਸ ਕਹਿੰਦਾ, ਸੁਪਨੇ ਵਿੱਚ ਹੀ ਉਹਦੇ ਲੇਖ ਕੱਢ ਦਿੱਤੇ ਸਨ, ਕਰਤਾਰ ਦੇ ਲਿਖੇ ਰਹਿ ਜਾਂਦੇ ਆ, ਪਰ ਗੁਰੂ ਕੋਲ ਇੰਨੀ ਕੁ ਜਿਗਤ ਹੈ ਗੁਰਮੁਖੋ, ਸੱਚੀ ਇਹ ਵੀ ਉਹ ਭੁਗਤਾ ਵੀ ਦਿੰਦਾ, ਰੱਬ ਵੱਲੋਂ ਵੀ ਸੁਰਖਰੂ ਰੱਖਦਾ ਤੇ ਬੰਧਨ ਵੀ ਕੱਟ ਦਿੰਦਾ ਹੈ, ਭਾਵੇਂ ਸੁਪਨੇ ਰੂਪ ਨੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਉਸ ਨੂੰ ਕੋਈ ਨਹੀਂ ਮੇਟ ਸਕਦਾ।
ਕਰ ਤੇ ਹੱਥ ਵੱਡ ਆਈਆ ਬੁਝੋ ਗੁਰ ਵਿਚਾਰ।
ਸਾਰੀਆਂ ਵਡਿਆਈਆਂ ਕਰਤੇ ਦੇ ਹੱਥ ਵਿੱਚ ਨੇ, ਤੁਸੀਂ ਸਤਿਗੁਰੂ ਦੇ ਸਨਮੁਖ ਹੋ ਕੇ ਇਸ ਗੱਲ ਨੂੰ ਸਮਝਣਾ ਕਰੋ।
ਲਿਖਿਆ ਫੇਰ ਨਾ ਸਕੀ ਹੈ ਜੋ ਪਾਵੀ ਤਿਉਂ ਸਾਰੇ।
ਉਹਦੇ ਲਿਖੇ ਨੂੰ ਕਿੰਨੇ ਮੋੜ ਦੇਣਾ ਹੈ, ਜੋ ਭਾਵੀ ਜਿਵੇਂ ਤੈਨੂੰ ਪਾਉਂਦਾ ਹੈ ਤੂੰ ਉਸੇ ਤਰ੍ਹਾਂ ਹੀ ਸੰਭਾਲ ਕਰਦਾ ਹੈ।
ਆਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ।
ਇੱਥੇ ਇਸ ਗੱਲ ਨੂੰ ਖੋਲ ਦਿੱਤਾ, ਜਦੋਂ ਤੇਰੀ ਨਜ਼ਰ ਹੋ ਜਾਏ, ਤੇਰੀ ਬਖਸ਼ਿਸ਼ ਹੋ ਜਾਏ, ਸੱਚੀ ਮੁੱਚੀ ਲਿਖਣ ਵਾਲਿਆ ਤੂੰ ਆਪ ਸਭ ਕੁਝ ਮਟੇਨ ਦੇ ਵੀ ਸਮਰੱਥ ਹੈ, ਤੇਰੇ ਚ ਬਖਸ਼ਿਸ਼ ਹੈ, ਤੇਰੀ ਉਸ ਨਜ਼ਰ ਵਿੱਚ ਫਿਰ ਦੁਬਾਰਾ ਤੁਕ ਪੜੋ।
ਨਜ਼ਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ।
ਨਾਨਕ ਸਾਹਿਬ ਕਹਿੰਦੇ, ਸ਼ਬਦ ਦੀ ਵਿਚਾਰ ਕਰਕੇ ਇਹ ਸਮਝ ਪੈਂਦੀ ਹੈ ਤੇਰੀ ਨਦਰ ਵਿੱਚ ਹੀ ਆਤਮਕ ਸੁਖ ਹੈ।
ਮਨ ਮੁਖ ਭੂਲੇ ਪਚ ਮੂਏ ਉਬਰੇ ਗੁਰ ਵਿਚਾਰ।
ਬੰਦੇ ਜਿਹੜੇ ਨੇ ਭੁੱਲੇ ਹੋਏ ਨੇ, ਨਹੀਂ ਸਮਝਦੇ, ਵਾਰ ਵਾਰ ਸਮਝਾਇਆ ਵੀ ਨਹੀਂ ਸਮਝਦੇ, ਮਨ ਹੀ ਸਾਹਮਣੇ ਵੇ ਨਾ, ਜੋ ਮੇਰੇ ਮਨ ਚਾਹੇਗਾ ਮੈਂ ਕਰਾਂਗਾ, ਮੈਂ ਆਪਣੇ ਫੈਸਲੇ ਆਪ ਕਰਾਂਗਾ। ਮਹਾਰਾਜ ਕਹਿੰਦੇ, ਉਹ ਭੁੱਲੇ ਹੋਏ ਮੁਗਤ ਖਵਾਰ ਗੁੰਦੇ ਹਨ।
ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹਿਆ ਜਾਏ।
ਬੰਦੇ ਨੂੰ ਪਰਮਾਤਮਾ ਦੀ ਬਖਸ਼ਿਸ਼ ਨਾਮ ਉਹ ਨਜ਼ਰ ਹੀ ਨਹੀਂ ਆਉਂਦਾ, ਉਹਦੇ ਬਾਰੇ ਹਜ਼ੂਰ ਕਹਿੰਦੇ ਕੀ ਕਹਾਂਗੇ।
ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ।
ਸਤਿਗੁਰੂ ਤੋਂ ਹਜ਼ੂਰ ਕਹਿੰਦੇ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਹਿਰਦੇ ਵਿੱਚ ਪਾਰ ਬ੍ਰਹਮ ਦਿਖਾ ਦਿੱਤਾ ਹੈ।
ਵਾਦਾ ਪੜਿਆ ਆਖੀਐ ਬਿਦਿਆ ਵਿਚਰੈ ਸਹਿਜ ਸੁਭਾਏ।
ਕੌਣ ਕਹਿ ਪੜਾਉਣ ਵਾਲਾ ਡਾਕਟਰ ਪ੍ਰੋਫੈਸਰ ਟੀਚਰ ਕੌਣ ਹੈ? ਪਾਂਧਾ ਉਹ ਹੈ ਜਿਹੜਾ ਵਿਦਿਆ ਦੀ ਵਿਚਾਰ ਕਰਦਾ ਹੈ, ਸਹਿਜ ਅਵਸਥਾ ਵਿੱਚ ਟੇਕੇ ਤੇ ਪਰਮਾਤਮਾ ਦੇ ਭੈ ਸਹਿਤ।
ਬਿਦਿਆ ਸੋਦੈ ਤਤ ਲਹੈ ਰਾਮ ਨਾਮ ਲਿਵ ਲਾਏ।
ਸੁਧ ਹੈ ਉਹ ਕੋਈ ਵੀ ਵਿਦਿਆ ਦੀ ਪੜਚੋਲ ਕਰਦਾ ਹੈ, ਉਸ ਵਿੱਚੋਂ ਤੱਤ ਵਸਤੂ ਪਰਮਾਤਮਾ ਦਾ ਨਾਮ ਪਰਮੇਸ਼ਵਰ ਦਾ ਨਾਮ ਉਹਨੂੰ ਉਹ ਸੰਗ੍ਰਹਿ ਕਰ ਲੈਂਦਾ ਹੈ ਤੇ ਰਾਮ ਨਾਮ ਵਿੱਚ ਆਪਣੀ ਲਿਵ ਲਾਉਂਦਾ ਹੈ।
ਮਨ ਮੁਖ ਬਿਦਿਆ ਬਿਕਰ ਦਾ ਬਿਖ ਖੱਟੇ ਬਿਖ ਖਾਏ।
ਮਨੁੱਖ ਬੰਦਾ ਜਿਹੜਾ ਹੈ ਰਾਹਾਨੀ ਤਲੀਬ ਨੂੰ ਪੈਸੇ ਦੀ ਖਾਤਰ ਵੇਚਦਾ ਹੈ, ਉਸ ਪੈਸੇ ਵਿੱਚੋਂ ਫਿਰ ਜ਼ਹਿਰ ਖੱਟਦਾ, ਜ਼ਹਿਰ ਪੀਂਦਾ, ਜ਼ਹਿਰ ਖਾਂਦਾ, ਉਹਨੂੰ ਇਹ ਸਮਝ ਕੋਈ ਨਹੀਂ।
ਮੂਰਖ ਸ਼ਬਦ ਨਾ ਚੀਨਾਈ ਸੂਝ ਬੂਝ ਮਹਿਕਾਏ।
ਮੂਰਖ ਬੰਦਾ ਉਂਝ ਪੜ੍ਹਾ ਰਿਹਾ ਹੈ ਪਰ ਉਹਨੂੰ ਸ਼ਬਦ ਦੀ ਸਮਝ ਕੋਈ ਨਹੀਂ, ਤੱਤ ਵਸਤੂ ਦਾ ਉਹ ਗ੍ਰਾਹਕ ਨਹੀਂ, ਉਹ ਭੁੱਲਿਆ ਹੋਇਆ ਹੈ।
ਰਾਧਾ ਗੁਰਮੁਖ ਆਖੀਐ ਚਟੜਿਆ ਮਤ ਦੇ।
ਪੜ੍ਹਾਉਣ ਵਾਲਾ ਉਹ ਹੀ ਪਾਂਧਾ ਗੁਰਮੁਖ ਕਿਹਾ ਜਾਂਦਾ ਹੈ ਜਿਹੜਾ ਆਪਣੇ ਚਾਟੜਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਚੇਲਿਆਂ ਨੂੰ ਇਹ ਸੁਮਤ ਦੇਵੇ,
ਨਾਮ ਸੁਮਾਲੋ ਨਾਮ ਸੰਗ ਰਵੇ ਲਾਹਾ ਜਗ ਮਹਲੇ।
ਆਪਣੇ ਵਿਦਿਆਰਥੀਆਂ ਨੂੰ ਕਹੇ ਬੱਚਿਓ ਨਾਮ ਦੀ ਸੰਭਾਲ ਕਰੋ, ਨਾਮ ਨੂੰ ਸੰਗ੍ਰਹੋ, ਨਾਮ ਨੂੰ ਇਕੱਠਿਆਂ ਕਰੋ ਤੇ ਖਰੀ ਪਰਮਾਤਮਾ ਦੇ ਨਾਮ ਨੂੰ ਹੀ ਹਿਰਦੇ ਵਿੱਚ ਧਾਰਨ ਕਰੋ।
ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ।
ਤੁਹਾਡਾ ਮਨ ਸੱਚਾ ਕਿ ਬੱਚਿਓ, ਮਹਾਰਾਜ ਕਹਿੰਦੇ ਪਾਂਧਾ ਇਹ ਕਹਿੰਦਾ ਸੱਚੇ ਮਨ ਨੂੰ ਹੀ ਸੱਚੀ ਪੱਟੀ ਸਮਝ, ਉਸ ਪੜੇ ਹੋਏ ਦੀ ਵਿਚਾਰ ਕਰ।
ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗੱਲ ਹਾਰ।
ਸਤਿਗੁਰੂ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਪੜ੍ਹਾਈ ਤਲੀਮ, ਹਜ਼ੂਰ ਕਹਿੰਦੇ ਨੇ ਉਹ ਹੀ ਪੜਿਆ ਹੋਇਆ ਸਿਆਣਾ ਹੈ, ਉਹ ਹੀ ਪੜਿਆ ਹੋਇਆ ਸੂਝਵਾਨ ਹੈ, ਉਹ ਹੀ ਪਾਂਧਾ ਗੁਰਮੁਖ ਹੈ ਜਿਹਨੇ ਆਪਣੇ ਗਲੇ ਵਿੱਚ, ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਰਾਮ ਨਾਮ ਦਾ ਹਾਰ ਪਾ ਲਿਆ ਹੈ। ਸ਼ੁਰੂਆਤ ਵਿੱਚ ਮੈਂ ਬੇਨਤੀ ਕੀਤੀ ਸੀ ਜੀ, ਇਹ ਸੰਬੋਧਨ ਕੀਤੀ ਗਈ ਸਾਰੀ ਬਾਣੀ ਵਿਦਵਾਨ ਪਾਂਡੇ ਨੂੰ। ਅਖੀਰ 'ਤੇ ਜਦੋਂ ਮਹਾਰਾਜ ਪਾਂਧੇ ਦਾ ਜ਼ਿਕਰ ਕਰ ਰਹੇ ਆ, ਇਹਦਾ ਮਤਲਬ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲਾ ਹੈ। ਉਹਨੂੰ ਕਹਿੰਦੇ ਆ ਉਹ ਵਿੱਦਿਆ ਪੜ੍ਹਾ ਜਿਹਦੇ ਨਾਲ ਕਰਤਾਰ ਚੇਤੇ ਆਵੇ, ਉਹ ਤਲੀਮ ਦੇ ਜਿਹਦੇ ਨਾਲ ਸੰਸਾਰ ਦੇ ਮੋਹ ਤੋਂ ਬੰਦਾ ਮੁਕਤ ਹੋ ਜਾਏ। ਸੱਚ ਇਹ ਕਿ ਉਹ ਹੁਨਰ ਦੇ ਜਿਹਦੇ ਨਾਲ ਕਾਲੇ ਲੇਖ ਨਾ ਲਿਖੇ, ਜਿਹਦੇ ਨਾਲ ਇਹ ਪਰਮਾਤਮਾ ਦੀ ਸਿਫਤ ਦੇ ਲੇਖ ਲਿਖੇ। ਇੰਨੀ ਕੁ ਬੇਨਤੀ ਅੱਜ ਪ੍ਰਵਾਨ ਕਰਿਓ। ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਮੈਂ ਪ੍ਰਬੰਧਕ ਵੀਰਾਂ ਦਾ ਪਹਿਲੇ ਦਿਨ ਤੋਂ ਅੱਜ ਧੰਨਵਾਦ ਕਰ ਦੇਣਾ, ਉਹਨਾਂ ਸਮਾਂ ਨਿਰਧਾਰਤ ਕਰਕੇ ਦਿੱਤਾ। ਸਤਿਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ 'ਚ ਗੁਰੂ ਰਾਮਦਾਸ ਦੀਆਂ ਸਿਫਤਾਂ ਕਰਾਂਗੇ। ਆਪ ਸੰਗਤ ਦਾ ਬਹੁਤ ਧੰਨਵਾਦ। ਅੰਮ੍ਰਿਤ ਸੰਚਾਰ ਹੁੰਦਾ ਜੀ ਬੁੱਧਵਾਰ ਤੇ ਐਤਵਾਰ, ਤੇ ਜਿਨ੍ਹਾਂ ਵੀ ਸੰਗਤਾਂ ਨੂੰ ਵੇਖੋ ਗੁਰੂ ਰਾਮਦਾਸ ਦਾ ਪੁਰਬ ਆਇਆ ਹੈ, ਤੇ ਦੂਸਰਾ ਇਹ ਵਰਾ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਹੈ। ਅੰਮ੍ਰਿਤਧਾਰੀ ਹੋਈਏ, ਦਿੱਤੀ ਕੋਈ ਗੁਰੂ ਦੀ ਰਹਿਤ ਤੇ ਪਰਪੱਕ ਪਹਿਰਾ ਦੇ ਸਕੀਏ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਆਓ ਅੰਮ੍ਰਿਤ ਬਚਨ ਦੀਆਂ ਤੁਕਾਂ ਸਰਵਨ ਕਰੋ ਜੀ।
ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੋ ਸਾਰ। ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗੱਲ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।